บางกายสตันกายเอเตปุกรหังเลกานัง
เอเตปุกรหังเลกานัง
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 บางกายสตันกายอังคาอิสตันตาย
ปังคาอิสตันตายปังคาอิสตันตาย
ภาคเตหีนนานกเจหวยกา
ภาคเตหีนนานกเจหวยกา
อาคาสเมนาวนาจายตาคาสเมนาวนาจายตาคาสเมนาวนาจายคาสเมนาวนาจายਮਹੱਲੇ ਪਹਿਲੇ ਦਾ ਸ਼ਬਦ ਦਾ ਅਖੀਰਲਾ ਹਿੱਸਾ ਹੈ। ਗੁਰੂ ਬਾਬਾ ਨਾਨਕ ਕਮਾਲ ਦੀ ਗਰੀਬੀ ਚਾਹੁੰਦੇ ਸੀ, ਮੈਂ ਇੱਦਾਂ ਭੌਂਕ ਭੌਂਕ ਕੇ ਭਗਤੀ ਨਹੀਂ ਕੀਤੀ, ਭਗਤੇ ਹੀਣ, ਮੈਂ ਭਗਤੀ ਤੋਂ ਹੀਣਾ ਹਾਂ। ਤੇ ਭਗਤੇ ਹੀਣ ਕਹਿੰਦਾ ਨਾਨਕ ਜੇ ਹੋਏਗਾ, ਮੇਰੇ ਵਰਗੇ ਨਾਨਕ ਕਈ ਪਏ ਹੈ ਜਿਹੜੇ ਕਿ ਭਗਤ ਨਹੀਂ ਕਰਦੇ ਭੌਂਕ ਭੌਂਕ ਕੇ, ਤੇ ਉਹਨਾਂ ਨੂੰ ਨਾ ਖਸਮ ਦਿਆ ਨਾ ਦਾ ਨਾ ਉਹਨਾਂ ਨੂੰ ਮਿਲਦਾ ਨਾਮ, ਤੇ ਨਾ ਹੀ ਅੰਦਰ ਦਰਗਾਹ ਦੇ ਵਿੱਚ ਉਹਨਾਂ ਦੀ ਜਾਈ ਹੈ, ਅੰਦਰ ਜਾ ਨਹੀਂ ਸਕਦੇ ਦਰਗਾਹ ਦੇ ਵਿੱਚ, ਉਹ ਬਾਹਰ ਹੀ ਬੈਠਣਗੇ ਜਿਹੜੇ ਭੌਂਕ ਭੌਂਕ ਕੇ ਭਗਤੀ ਨਹੀਂ ਕਰਦੇ। ਭੌਂਕ ਭੌਂਕ ਭਗਤੀ ਕਰਨੀ ਪੈਗੀ ਗੁਰੂ ਨਾਨਕ ਸਾਹਿਬ ਨੂੰ ਵੀ, ਇਹ ਹਰ ਭਗਤ ਨੂੰ ਕਰਨੀ ਪੈਗੀ। ਬੋਲੋ ਭਈਆ ਰਾਮ ਕੀ ਦੁਹਾਈ, ਕਬੀਰ ਸਾਹਿਬ ਤੇ ਦੁਹਾਈ ਪਾਉਣ ਲੱਗ ਪਏ, ਆਪ ਹਾੜਾ ਪਾਉਣ ਲੱਗ ਪਿਆ ਬਾਬਾ ਨਾਨਕ। ਫੇਰ ਬਾਹਰ ਹਾਰੀ ਗੁਰ ਆਪਣੇ ਦੇਹ ਹਾਰੀ ਸਦਵਾਰ, ਹਾੜਾ ਕੱਢ ਉਹਦੇ ਅੱਗੇ, ਹਾੜਾ ਕੀ ਹੈ, ਉੱਚੀ ਉੱਚੀ ਡਿੰਗਣਾ, ਉੱਚੀ ਉੱਚੀ ਹਾੜਾ ਕੱਢਣਾ, ਇਹ ਹੈ ਗੁਰਮੰਤਰ ਦਾ ਜਪ। ਪਹਿਲੇ ਹੀ ਸਟੇਜ ਹੀ ਉੱਚੀ ਉੱਚੀ ਦੀ ਹੈ, ਜਿਹੜਾ ਇਹ ਨੀ ਪਹਿਲੇ ਡੰਡੇ ਨੂੰ ਹੱਥ ਪਾਉਂਦਾ, ਪਹਿਲਾਂ ਤੇ ਉਹਦਾ ਸਰੀਰ ਹੀ ਨੀ ਠੀਕ ਹੋਣਾ, ਉਹ ਲੱਖ ਕਰਦਾ ਰਹੇ ਅਭਿਆਸ ਅੱਖਾਂ ਮੀਚ ਕੇ, ਐ ਜੁਗਤੀਆਂ ਗੁਗਤੀਆਂ ਬਾਜੀਆਂ ਨਾ ਗਾ ਲੈਣਾ ਆਸਾਨ ਹੈ, ਨਾਮ ਨੂੰ ਜਪਣਾ ਬਾਜੀਆਂ ਤੇ ਬੜਾ ਆਸਾਨ ਹੈ, ਉੱਥੋਂ ਬਾਅਦ ਅੱਖਾਂ ਮੀਚ ਕੇ ਬੈਠ ਜਾਣਾ, ਦਸ ਮਿੰਟ ਤੇ ਬਹਿ ਜਾਓਗੇ, ਪਰ ਇਹ ਸਦਾ ਹੀ ਨਹੀਂ, ਸਾਰਾ ਦਿਨ ਨਹੀਂ ਜਪ ਸਕਦੇ, ਜਿੰਨ ਤੱਕ ਸਿਹਤ ਨਹੀਂ ਠੀਕ। ਸਭ ਤੋਂ ਵੱਡੀ ਪਹਿਲਾਂ ਮਹਾਰਾਜ ਨੇ ਜਿਸ ਤਰ੍ਹਾਂ ਅਭਿਆਸ ਦੱਸਿਆ, ਬੜਾ ਸਾਇੰਟਿਫਿਕ ਬੈਲੈਂਸਡ ਅਭਿਆਸ ਹੈ ਸਾਡਾ, ਹੈ ਇਹ ਮੋਸਟ ਮਾਡਰਨ ਅਭਿਆਸ ਹੈ ਜਿਹੜਾ ਦੁਨੀਆਂ ਚ ਆਇਆ। ਪਹਿਲੇ ਕਲਯੁਗਾਂ ਦੇ ਮੰਤਰ ਬੜੇ ਛੋਟੇ ਸੀ, ਹਰ ਰਾਮ ਗੋਬਿੰਦ ਸੋਹਿੰਦ ਬੜੇ, ਇਹ ਮੰਤਰ ਐਡਾ ਵੱਡਾ ਕਿਉਂ ਆਇਆ, ਆਇਆ ਵੀ ਬਾਬੇ ਨਾਨਕ ਨੂੰ ਪਹਿਲਾਂ, ਇਹ ਵੇਦਾਂ ਸ਼ਾਸਤਰਾਂ ਚ ਵੀ ਹੈ ਨੀ, ਇਹ ਐਡਾ ਕੰਪਲੀਟ ਮੰਤਰ ਹੈ ਵੀ ਮਹਾਰਾਜ ਆਪ ਹੀ ਮਹੱਲਾ ਪੰਜਵਾਂ ਬਾਣੀ ਚ ਲਿਖਦਾ ਵੀ ਗੁਰੂ ਨਾਨਕ ਨਾ ਇਹਨੂੰ ਗਾ ਗਾ ਕੇ ਰੱਬ ਦੇ ਗੁਣ ਗਾਏ ਹੈ। ਗਾਉਣਾ ਕੀ ਹੈ, ਆਹ ਜਿਹੜਾ ਸਾਡਾ ਸੰਗ ਹੈ ਨਾ, ਇਹ ਵੋਕਲ ਕਾਰਡਸ ਨੇ, ਇਹ ਮਸਲਸ ਨੇ, ਇਹਨਾਂ ਨੂੰ ਡਿਵੈਲਪ ਕਰਨਾ ਪੈਂਦਾ, ਇਹਨਾਂ ਨੂੰ ਵਾਰਮ ਅਪ ਕਰਨਾ ਪੈਂਦਾ ਹੈ। ਇਹ ਜਿਹੜੇ ਮਸਲ ਹੈ, ਜਿੱਦਾਂ ਅਥਲੀਟ ਦੌੜਦਾ ਹੈ ਪਹਿਲਾਂ, ਦੌੜਨ ਤੋਂ ਪਹਿਲਾਂ ਪੂਰੀ ਦੌੜ 100 ਯਾਰਡ ਦੌੜਨ ਤੋਂ ਪਹਿਲਾਂ ਵਾਰਮ ਅਪ ਕਰਦਾ, ਆਪਣੇ ਆਪ ਨੂੰ ਵਾਰਮ ਅਪ ਕਰਦਾ, ਇੱਦਾਂ ਅਭਿਆਸ ਹੈ। ਜੇਕਰ ਤੁਸੀਂ ਇਹਨੂੰ ਵਾਰਮ ਅਪ ਕਰਨਾ ਸਿੱਖ ਜਾਓ ਆਪਣੇ ਵੋਕਲ ਕਾਰਡ ਨੂੰ, ਕਦੀ ਅਭਿਆਸ ਟੱਲੀ ਵਾਂਗੂ ਚੱਲੇਗਾ ਐਨ, ਔਰ ਤੁਹਾਨੂੰ ਮਜ਼ਾ ਆਏਗਾ। ਲੇਕਿਨ ਸਭ ਤੋਂ ਵੱਡੀ ਗੱਲ ਕੀ ਹੈ, ਪਹਿਲਾਂ ਤੇ ਸਾਡੀਆਂ ਸਿਹਤਾਂ ਹੀ ਨਹੀਂ ਠੀਕ। ਸਭ ਤੋਂ ਵੱਡਾ ਮੀਟਰ ਹੈ ਜਿਹੜਾ ਕਿ ਉੱਚੀ ਅਭਿਆਸ ਕਰਕੇ ਸਮਝ ਰਹਿਣਾ ਵੀ ਮੇਰੀ ਸਿਹਤ ਠੀਕ ਹੈ ਕਿ ਨਹੀਂ। ਜੇ ਤੇ ਪੂਰਾ ਆਕਸੀਜਨ ਅੰਦਰ ਨਹੀਂ ਖਿੱਚਦਾ ਸਾਹ, ਉਸ ਬਾਅਦ ਪੂਰੀ ਬਾਹਰ ਨਹੀਂ ਕੱਢਦਾ, ਔਰ ਐਨ ਉੱਚੀ ਗੂੰਜ ਪਾ ਕੇ ਅਭਿਆਸ ਨਹੀਂ ਹੁੰਦਾ, ਔਰ ਪਤਾ ਹੁੰਦਾ ਕੀ ਹੈ, ਖੰਘ ਆ ਜਾਂਦੀ ਹੈ, ਔਰ ਇਹ ਨਿਸ਼ਾਨੀਆਂ ਸਿਹਤ ਖਰਾਬ ਹੋ ਗਈ। ਜਿਹਨੂੰ ਅਭਿਆਸ ਜ਼ੋਰ ਦੀ ਅਭਿਆਸ ਖਿੱਚ ਕੇ ਬਾਹਰ ਕੱਢ ਕੇ ਖੰਘ ਆਉਣ ਲੱਗ ਪਏ, ਸਮਝ ਲਓ ਬਲਕਮ ਫਸੀ ਹੈ। ਅਸੀਂ ਪਹਿਲਾਂ ਸ਼ਬਦ ਲਿਆ ਸੀ ਪਿੱਛੇ ਵੀ ਜਿਹੜਾ ਮੁਸਲਮਾਨ ਫਕੀਰ ਗੁਰੂ ਨਾਨਕ ਦਾ ਸਿੱਖ ਹੋਇਆ, ਉਹ ਦੇਖੋ ਉਹ ਕਰਮਾ ਨਹੀਂ ਕਹਿ ਰਿਹਾ ਆਪਣੇ ਸ਼ਬਦ ਚ, ਉਹ ਸ਼ਬਦ ਦੇ ਰਿਹਾ ਸਾਨੂੰ ਗੁਰਮੁਖੀ ਲਿਪੀ ਚ ਲਿਖ ਕੇ ਮੁਸਲਮਾਨ ਫਕੀਰ, ਉਹ ਹੈ ਭਾਈ ਭੀਖਣ ਜੀ, ਭੀਖਣ ਮੁਸਲਮਾਨ ਫਕੀਰ ਸੀ, ਉਹਦੀ ਬਾਣੀ ਹੈ ਸਾਡੇ ਕੋਲ,
ਇਸ ਕਰਕੇ ਸਾਰੇ ਮੁਸਲਮਾਨ ਹਿੰਦੂ ਜਿੰਨੇ ਦੁਨੀਆਂ ਦੇ ਕੀਰਤੀ ਬਾਬੇ ਨਾਨਕ ਦੇ ਗੁਰਮੁਖੀ ਲਿਪੀ ਜਾਣ ਕੇ ਅਭਿਆਸ ਭਗਤ ਬਣ ਗਏ ਗੁਰੂ ਨਾਨਕ ਦੇ ਸਿੱਖ। ਇਹ ਅਭਿਆਸ ਕੀਤਾ ਉਹਨਾਂ ਨੂੰ, ਉਹ ਪਹਿਲਾ ਇਹੋ ਹੀ ਕਹਿੰਦਾ ਵੀ ਮੈਥੋਂ ਗੁਰੂ ਨਾਨਕ ਵਾਂਗੂ ਭੌਂ ਭੌਂ ਕੇ ਭਗਤੀ ਨਹੀਂ ਹੁੰਦੀ, ਮੇਰਾ ਕੰਠ ਰੁਕਿਆ ਪਿਆ ਹੈ। ਅਬਾਵ 50 ਇਹ ਚੀਜ਼ ਆ ਜਾਣੀ ਹੈ, ਬਲਕਿ ਅੱਜ ਕੱਲ੍ਹ ਤੇ ਪਹਿਲਾਂ ਹੀ ਆ ਜਾਂਦੀ ਹੈ ਅਬਾਵ 40। ਤੁਹਾਡੀ ਜਿਹੜੀ ਜੋ ਵੀ ਚੀਜ਼ ਖਾਂਦੇ ਉਹ ਨਾ ਖੂਨ ਨਹੀਂ ਬਣਦਾ, ਉਹਦਾ ਬਲਕਿ ਬਣਦੀ ਜਾਂਦੀ। ਆਪਣੇ ਵੱਲੋਂ ਤੁਸੀਂ ਦੁੱਧ ਘੇ ਬੜਾਈਆਂ ਮਾਲ ਸਭ ਕੁਝ ਖਾਓਗੇ ਜੀ, ਮੈਂ ਤਕੜਾ ਹੋ ਜਾ। ਉਹ ਜਿੰਨਾ ਖਾਂਦੇ ਹੋ ਇੰਨੀਆਂ ਕੈਲੋਰੀਜ਼ ਖਾਂਦੇ ਹੋ, ਉਹਨਾਂ ਨੂੰ ਬਰਨ ਤੇ ਕਰਦੇ ਨਹੀਂ ਅਸੀਂ, ਉਹ ਬਲਗਮ ਚ ਚੇਂਜ ਹੋ ਜਾਂਦੀ। ਇਸ ਕਰਕੇ ਜੇ ਬਲਗਮ 12 ਤੇ ਪੈ ਗਈ, ਚੌਲ ਚਿੱਟੇ ਹੋਣੇ ਸ਼ੁਰੂ ਹੋ ਗਏ ਪਹਿਲੇ 40 ਸਾਲ ਚ। ਜੇ ਬਲਗਮ ਪੈ ਗਈ ਕੰਨਾਂ ਚ, ਚੱਲ ਬੋਲੇ ਹੋ ਗਏ। ਜੇ ਰੇਸ਼ਾ ਇਹਨੂੰ ਕਹਿੰਦੇ ਆ, ਰੇਸ਼ਾ 12 ਦੇ ਪੈ ਗਿਆ, ਚਿੱਟੇ ਹੋਣੇ ਸ਼ੁਰੂ ਹੋ ਜਾਣਗੇ। ਰੇਸ਼ਾ ਕੰਨਾਂ ਨੀ ਚਲੇ ਗਿਆ, ਤੁਹਾਡੇ ਕੰਨ ਤੁਹਾਨੂੰ ਅੱਟ ਜਾਣਗੇ। ਗਾਂ ਰੇਸ਼ਾ ਠਾਂ ਉਤਰਿਆ ਗਰਦਨ ਦੇ ਉੱਤੇ, ਇੱਥੇ ਮੋਟੀ ਹੋਣੀ ਸ਼ੁਰੂ ਹੋ ਗਈ ਗਰਦਨ, ਔਰ ਐਨ ਸੰਡੇ ਦੇ ਕੰਨਾਂ ਨੂੰ ਐਨ ਖਾ ਖਾ ਕੇ ਫੈਟਾਂ, ਫਿਰ ਇੱਥੇ ਇੱਕ ਮਾਸ ਚੜ ਜਾਂਦਾ, ਉਹ ਸਭ ਤੋਂ ਜ਼ਿਆਦਾ ਖਤਰਨਾਕ ਹੈ। ਉਹ ਜੇ ਚਲੀ ਗਈ ਵਰਟੀਬਰਾ ਕਾਲਮ ਚ ਰੀੜ ਦੀ ਹੱਡੀ ਚ, ਚੁੱਕ ਪੈਣੀ ਸ਼ੁਰੂ ਹੋ ਜੀ। ਜੇ ਗੱਡੀ ਚਲੀ ਗਈ ਗੋਡਿਆਂ ਚ, ਗੋਡੇ ਹਿਲਣੇ ਸ਼ੁਰੂ, ਗੋਡੇ ਬੰਦ ਹੋਣੇ ਉੱਠਣੇ ਸ਼ੁਰੂ, ਫਿਰ ਗੋਡਿਆਂ ਤੇ ਹੱਥ ਰੱਖ ਕੇ, ਉਹ ਤੁਰ ਹੁੰਦਾ ਨੀ ਫਿਟੇ ਨੂੰ ਗੋਡਿਆਂ ਦਾ, ਵੀ ਸਾਰੀ ਪ੍ਰਧਾਨਿਕ ਆਦਤ ਹੈ ਵੀ ਤੁਰ ਹੁੰਦਾ ਨੀ ਫਿਟੇ ਨੂੰ ਗੋਡਿਆਂ ਦਾ, ਉੱਠਣ ਲੱਗੇ ਹਾਏ ਫਿਟ ਲੈ ਗੋਡੇ ਮਾਰ, ਗੋਡੇ ਦੇ ਮਾਰੇ ਜਾ ਰਹੇ। ਜੇ ਕਿ ਆਪਣੇ ਆਪ ਨੂੰ ਸਮਝੋਗੇ ਨਾ, ਫਿਰ ਠੀਕ ਨਾ ਕਰੋਗੇ। ਇਸ ਕਰਕੇ ਜੇ ਉਂਗਲਾਂ ਹੱਥਾਂ ਵੀ ਚਲ ਗਈ, ਕਿਉਂਕਿ ਖਾਈ ਜਾਣਾ, ਹੱਥ ਨਾਲ ਕੋਈ ਕੰਮ ਨਾ ਕਰਨਾ, ਘਰ ਦਾ ਭਾਂਡਿਆਂ ਦਾ ਸਾਰਾ, ਸਾਡੀ ਮਾਂ ਜੀ ਕਹਿੰਦੀ ਹੁੰਦੀ ਹੈ ਘਰ ਦਾ ਜਿਹੜਾ ਕੰਮ ਹੈ ਕੰਜਰੀ ਦਾ ਨਾਚ ਹੈ। ਬੈਸਟ ਐਕਸਰਸਾਈਜ਼ ਹੈ। ਮਹਾਤਮਾ ਗਾਂਧੀ ਵੀ ਆਪਣੀ ਮਾਈ ਐਕਸਪੈਰੀਮੈਂਟ ਵਿਦ ਟਰੱਸਟ ਚ ਲਿਖਦਾ, ਕਹਿੰਦਾ ਬਾਹਰ ਜਮਨੇਤ ਸਿੰਘ ਮਾਂ ਸਭ ਕੋਈ ਜੁਆਇਨ ਕਰਨ ਵਾਲੋ, ਘਰ ਦਾ ਕੰਮ ਕਰੋ, ਉੱਠਣਾ ਬੈਠਣਾ ਸਫਾਈ ਪੋਚੇ ਲਾਉਣੇ ਭਾਂਡੇ ਮਾਂਜਣੇ ਲਾਤਾਂ, ਆ ਉਂਗਲੀਆਂ ਚੱਲਦੀਆਂ ਰਹਿੰਦੀਆਂ। ਬੰਦਾ ਮੈਂ ਨੈਵਰ ਡਾਈਡ ਹੀ ਕਿਲਸ ਹਿਮਸੈਲਫ, ਬੁਢਾਪਾ ਕਦੀ ਨੀ ਆਉਂਦਾ। ਸਾਡੀ ਬਾਣੀ ਕਹਿੰਦੀ ਆ ਗੁਰਮੁਖ ਬੁੱਧੇ ਨਾ ਸੀਗੇ ਜਿਨ ਅੰਦਰ ਸੁਰਤ ਗਿਆਨ, ਜਿਹਨੂੰ ਗਿਆਨ ਹੈ ਆਪਣੀ ਬੋਡੀ ਦਾ ਜਾਂ ਸਾਰਾ, ਉਹ ਕਦੀ ਬੁੱਢਾ ਨਹੀਂ ਹੋ ਸਕਦਾ। ਇਸ ਕਰਕੇ ਰੇਸ਼ੇ ਹੀ ਸਾਰੀ ਚੀਜ਼ ਹੈ। ਹੱਥਾਂ ਦੇ ਪੈ ਉਂਗਲੀਆਂ ਖੜੀਆਂ ਹੋਣੀਆਂ ਸ਼ੁਰੂ ਹੋ ਗਏ, ਆ ਮੋਢੇ ਜਿੱਥੇ ਰੇਸ਼ਾ ਚਲਾ ਗਿਆ, ਔਰ ਰੇਸ਼ਾ ਬਣਦਾ ਵੀ ਬਲਗਮ ਤੋਂ ਹੈ। ਇਹਨੂੰ ਰੋਕਣ ਲਈ ਹੀ ਦੇਖੋ ਭੀਖਣ ਫਕੀਰ ਦੇ ਰਿਹਾ ਵੀ ਮੇਰੇ ਕੇਸ ਚਿੱਟੇ ਹੋ ਗਏ, ਦੁੱਧ ਡਰ ਗਏ, ਔਰ ਮੇਰਾ ਕੰਠ ਤੁਰਦਾ ਨਹੀਂ ਅਭਿਆਸ ਵੇਲੇ, ਮੈਂ ਪਹਿਲੇ ਕਰਦਾ ਵੀ ਮੈਨੂੰ ਵੀ ਕਿਤੇ ਆਉਂਦਾ ਹੋਵੇ, ਔਰ ਮਹਾਰਾਜ ਕਹਿੰਦੇ ਕੰਠ ਰੁਕ ਰੁਕ ਜਾਂਦਾ। ਇਸ ਕਰਕੇ ਰੂੰਦਾ ਕੰਠ ਸਬਦ ਨਹੀਂ ਉੱਚਰੇ, ਅਬ ਕਿਆ ਕਰੇ ਪਰਾਨੀ ਰਹਾਉ। ਰੂੰਦਾ ਕੰਠ ਸਬਦ ਨਹੀਂ ਉੱਚਰੇ, ਅਬ ਕਿਆ ਕਰੇ ਪਰਾਨੀ। ਕਹਿੰਦਾ ਮੇਰੀ ਐਸੀ ਹੜਕ ਹੋ ਗਈ ਹੈ, ਬੁਢਾਪਾ ਆ ਗਿਆ, ਅੱਖਾਂ ਚੋਂ ਆਪਣੇ ਆਪ ਹੀ ਪਾਣੀ ਬੜ ਬੜ ਚਲੀ ਜਾ ਰਿਹਾ, ਕੇਸ ਚਿੱਟੇ ਹੋ ਗਏ, ਅੱਗਾ ਨੇੜੇ ਆ ਗਿਆ, ਮੈਂ ਕਰਾਂ ਕੀ? ਅਭਿਆਸ ਬਗੈਰ ਗੁਜ਼ਾਰਾ ਨਹੀਂ ਹੈ, ਸ਼ਬਦ ਚੱਲਦਾ ਨਹੀਂ ਹੈ, ਤੇ ਉਹ ਆਪਣੀ ਦਸ਼ਾ ਦੱਸ ਰਹੇ ਨੇ। ਅਨੈਨੋ ਨੀ, ਪਰ ਮੇਰਾ ਤਨ ਦਿਨ ਬ ਦਿਨ ਕਿਰਦਾ ਜਾ ਰਿਹਾ। ਇਹ ਮਤ ਸਮਝੋ, ਬੰਦਾ ਜਵਾਨ ਹੁੰਦਾ ਦਿਨ 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 ਬ ਦਿਨ ਔਰ ਘਟਦਾ ਹੈ, ਫੂਟੇ ਘੱਟ ਜੋ ਪਾਣੀ। ਮਤ ਸਮਝੋ ਬੰਦਾ ਵੀ ਹਾਂ ਮੈਂ ਸਦਾ ਹੀ ਇਸ ਦੁਨੀਆਂ ਚ ਰਹਿਣਾ ਹੈ। ਜਿਹਨੂੰ ਮੌਤ ਯਾਦ ਹੈ ਉਹ ਅਭਿਆਸ ਨੂੰ ਲੱਗੇਗਾ। ਹਰ ਵੇਲੇ ਮੌਤ ਯਾਦ ਰੱਖੀਏ ਵੀ ਪਤਾ ਨੀ ਕਿਹੜੇ ਵੇਲੇ, ਹਰ ਜਪਦਿਆਂ ਖੇਨ ਢਿੱਲ ਨਾ ਕੀ ਚਾਹੀ ਮੇਰੀ ਜਿੰਦੜੀਏ, ਮੱਤ ਕੇ ਜਾਪੇ ਸਾਹ ਆਵੇ ਕੇ ਨਾ ਆਵੇ ਰਾਮ। ਆਹ ਗੁਰੂ ਪਦਵੀਆਂ ਜੋਤ ਲੈ ਜਾਂਦੀਆਂ ਸੀ ਨਾਨਕ ਦੀਆਂ, ਏਦਾਂ ਦਾ ਟੀਚਾ ਸੀ ਉਹਨਾਂ ਦਾ। ਗੁਰੂ ਰਾਮਦਾਸ ਸਾਹਿਬ ਦਾ ਇਹ ਬਾਣੀ ਹੈ ਵੀ ਮੈਂ ਤੇ ਇੱਕ ਢਿੱਲ ਨੀ ਕਰਨੀ, ਕਿਉਂਕਿ ਤਾਂ ਨਾਨਕ ਜੋਤ ਉਹਨਾਂ ਚਾਹੁੰਦੀ ਸੀ ਇਹੋ ਜਿਹੀਆਂ ਸੇਵਕਾਂ ਚ। ਇਸ ਕਰਕੇ ਮਾਲਾ ਚੌਥਾ ਕਹਿੰਦਾ ਹਰ ਜਪਦਿਆਂ ਖੇਨ ਢਿੱਲ, ਅਸੀਂ ਖਰੇ ਢਿੱਲ ਦਾ ਸਵਾਲ ਹੀ ਨੀ ਪੈਦਾ ਹੁੰਦਾ, ਉਹੀ ਇਹ ਇਤਿਹਾਸ ਤੇ ਐਵੇਂ ਬਾਈ ਜੀ ਵੇ ਜਾਗ ਪਈ ਦਾ, ਬਾਈ ਜੀ ਵੇ ਕੱਟ ਕੀਤਾ, ਕੋਈ ਸਾਨੂੰ ਤੁਕ ਤੋਂ ਡਰ ਥੋੜਾ ਲੱਗਦਾ। ਅਸੀਂ ਕਹਿੰਦੇ ਕਹਿੰਦੀ ਫਿਰ ਇਹ ਤੁਕ ਜਿੰਨਾ ਮਾਰੀ ਆਈ ਕੀ ਪਰਵਾਹ ਕਰਦੇ ਆ। ਹੋਏ ਬੰਦਾ ਐਡਾ ਨਡਾਲ ਹੋਇਆ ਹੁੰਦਾ, ਭੈ ਨੀ ਖਾਂਦਾ ਸ਼ਬਦ ਭੈ, ਕਦੀ ਨੀ ਸੋਚਦਾ ਵੀ ਇਹ ਬਾਣੀ ਚ ਕੀ ਲਿਖਿਆ ਹੋਗਾ, ਹੋਇਆ ਕਿਆ ਹੋਗਾ ਮਹਾਰਾਜ ਨਾ ਠੀਕ ਹੈ। ਹਰ ਜਪਦਿਆਂ ਖਿੰਨ ਢਿੱਲ ਨਾ ਕੀਤੇ ਮੇਰੀ ਜਿੰਦੜੀਏ ਮੱਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ ਆ ਬੜੇ ਬੜੇ ਮੁਲਕ ਦੇ ਪ੍ਰੈਜੀਡੈਂਟ ਆ ਸਾਡੇ ਜ਼ਾਕਿਰ ਹੁਸੈਨ ਵਰਗੇ ਇੰਡੀਅਨ ਇੰਡੀਆ ਦਾ ਸਭ ਤੋਂ ਵੱਡਾ ਪ੍ਰੈਜੀਡੈਂਟ ਉਹ ਗੁਲਜ਼ਾਰ ਖਾਨੀ ਜੀ ਗਿਆ ਉੱਥੇ ਮਰ ਗਏ ਜਾਂਦਾ ਹੀ ਪਿਸ਼ਾਬ ਇੰਨਾ ਵੀ ਨੀ ਮਿਲਿਆ ਟਾਈਮ ਗੁਲਜ਼ਾਰ ਖਾਨੀ ਜੀ ਗਿਆ ਬਾਥਰੂਮ ਆ ਸਾਡੇ ਹੁਣ ਦਿੱਲੀ ਦੇ ਵਿੱਚ ਆ ਜਿਹੜੇ ਦਿੱਲੀ ਦੇ ਵਿੱਚ ਨਾਰਾਇਣ ਸਿੰਘ ਆ ਉਹਨਾਂ ਦੇ ਇੱਕ ਜਵਾਈ ਉਹ ਪਿਸ਼ਾਬ ਕਰਨ ਗਿਆ ਉੱਥੇ ਮਰ ਗਏ ਕੋਈ ਮਤ ਸਮਝੋ ਇਹ ਬਸ ਅਗਲਾ ਸਾਹ ਜਿੰਨਾ ਮੱਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ ਐਡਾ ਜ਼ਰੂਰੀ ਕੰਮ ਆ ਦੇਖੋ ਫਕੀਰ ਕੀ ਕਹਿ ਰਹੇ ਆਪਣੇ ਮੁਸਲਮਾਨ ਕੀ ਨੈਨੋ ਨੀਰ ਬਹਿ ਕਰਨ ਫੀਨਾ ਕਿ ਭੈ ਕੇਸ ਦੁੱਧਵਾਨੀ ਸਭ ਨੂੰ ਕੇਸ ਰੱਖਣੇ ਸਭ ਸੂਰਤ ਸੀ ਸਾਰੇ ਸਭ ਜਿੰਨੇ ਸਾਡੇ ਭਗਤ ਜਿੰਨੀ ਸਿੱਖੀ ਜਿੰਨੇ ਗੁਰੂ ਸਭ ਸਭ ਸੁਖ ਸੀ ਕੇਸਾ ਤਾਰੀ ਸੀ ਦਾਈ ਤਾਰੀ ਸੀ ਪੂਰਨ ਭਾਵੇਂ ਕੋਈ ਹੋਵੇ ਰੱਬ ਦਾ ਕੋਈ ਫਕੀਰ ਹੋਏ ਹਜ਼ਰਤ ਮੁਹੰਮਦ ਸਾਹਿਬ ਦੇ ਕੇਸ ਕ੍ਰਾਈਸਟ ਦੇ ਕੇਸ ਟੋਲਸਟਾਏ ਦੇ ਕੇਸ ਬਰਨਲ ਸ਼ਾਹ ਦੇ ਕੇਸ ਮੈਂ ਕਿਹੜੀ ਕਿਹੜੀ ਦੁਨੀਆਂ ਦੇ ਦੱਸਾਂ ਵੀ ਸਾਰੇ ਸਭ ਸੂਰਤ ਹੋਏ ਆ ਹੋਏ ਜੇ ਕਰਦਨ ਫੈਸ਼ਨ ਤੁਰਿਆ ਆ ਜਦੋਂ ਕਿ ਲਾਰਡ ਕਰਦਨ ਹਿੰਦੁਸਤਾਨ ਚ ਆਇਆ ਨਾ ਉਦੋਂ ਇਹ ਕਰਦਨ ਫੈਸ਼ਨ ਤੁਰਿਆ ਸਾਰੇ ਪਹਿਲਾਂ ਬ੍ਰਾਹਮਣ ਦੀ ਦਾੜੀਆਂ ਰੱਖਦੇ ਸੀ ਸੁੱਖ ਪਵੇ ਨਿਤ ਦਾੜੀ ਬਾਣੀ ਚਾਹੁੰਦਾ ਇਸ ਕਰਕੇ ਬ੍ਰਾਹਮਣ ਇੰਨਾ ਖਾ ਲੈਂਦੇ ਸੀ ਤੇ ਸਵੇਰੇ ਉੱਠ ਕੇ ਉਹਨਾਂ ਦੀ ਦਾੜੀ ਭਰੀ ਹੁੰਦੀ ਸੀ ਉਹ ਧੋਣ ਜਾਂਦੇ ਸੀ ਪਹਿਲਾਂ ਮਾੜੇ ਨੇ ਆਸਾ ਦੀ ਵਾਰ ਚ ਦਿੱਤਾ ਥੁੱਕ ਪਵੇ ਨਿਤ ਦਾੜੀ ਇਸ ਕਰਕੇ ਜਿਹੜੀਆਂ ਇਹ ਦਾੜੀਆਂ ਸਾਰਾ ਸਭ ਸਰੂਪ ਹੈ ਇਹ ਅਸੀਂ ਬਾਣੀ ਰਾਹੀਂ ਟੇਪਾਂ ਬਣਾਈਆਂ ਬਾਣੀ ਰਾਹੀਂ ਸਾਬਤ ਕੀਤਾ ਵੀ ਆ ਦੱਸੋ ਸ਼ਬਦਾਂ ਬਾਣੀ ਚ ਸਾਰੇ ਆਏ ਨੇ ਬਲਕਿ ਰੱਬ ਨੂੰ ਵੀ ਕੇਸਾਂ ਲੈ ਕੇ ਆ ਔਰ ਲੰਮੇ ਕੇਸਾਂ ਲੈ ਕੇ ਆ ਕਾਲੇ ਕੇਸਾਂ ਲੈ ਕੇ ਆ ਸੋਹਣੇ ਨੱਕ ਜਿਹਨੇ ਲੰਬੜੇ ਵਾਲਾ ਔਰ ਬਾਬੇ ਨਾਨਕ ਨੇ ਹੀ ਕਿਹਾ ਸੋਹਣੇ ਨੱਕ ਜਿਹਨੇ ਲੰਬੜੇ ਵਾਲਾ ਇਸ ਕਰਕੇ ਅਸੀਂ ਧਿਆਨ ਕਰਨਾ ਪੂਰੀਆਂ ਜੇ ਕਿਸੇ ਨੂੰ ਨਹੀਂ ਯਕੀਨ ਤੇ ਉਹ ਟੇਪਾਂ ਕੇਸਾਂ ਤੇ ਸਪੈਸ਼ਲ ਕੀਤੀਆਂ ਔਰ ਬਾਣੀ ਦੇ ਹੀ ਤੁਖਾਂ ਲੈ ਕੇ ਇਸ ਕਰਕੇ ਬੜੇ ਪਿਆਰ ਦੇ ਨਾਲ ਇੱਕੋ ਇੱਕ ਹੀ ਕੰਡੀਸ਼ਨ ਹੈ ਖੰਡੇ ਬਾਟੇ ਦੀ ਫੌਜ ਦੀ ਵੀ ਸਾਬ ਸੂਰਤ ਰਹੋ ਔਰ ਜੋ ਬਾਣੀ ਚ ਲਿਖਿਆ ਆਂਡਾ ਮਾਸ ਮੱਛੀ ਸ਼ਰਾਬ ਤੰਬਾਕੂ ਨਾ ਖਾਓ ਬਸ ਬਾਕੀ ਜਿੱਦਾਂ ਮਰਜ਼ੀ ਰਹੋ ਪਰ ਸਾਬ ਸੂਰਤ ਰਹੋ ਬਾਕੀ ਜਿੱਦਾਂ ਮਰਜ਼ੀ ਕਰੋ ਕੋਈ ਹੋਰ ਬੰਦਿਸ਼ ਨਹੀਂ ਹੈ ਕਿੱਡਾ ਸੌਖਾ ਔਰ ਦੁਨੀਆਂ ਕਰੋ ਤਾਂ ਨਾਮ ਜਪ ਰਹੀ ਹੈ ਨਾਮ ਜਪੋ ਔਰ ਬਾਕੀ ਸਾਬ ਸੂਰਤ ਰਹੋ ਸਾਰੀ ਜਿੱਦਾਂ ਤੁਸੀਂ ਕੁਦਰਤੀ ਪੈਦਾ ਹੋਏ ਉੱਦਾਂ ਰਹੋ ਕਿਉਂਕਿ ਇਹ ਤਾਂ ਚੀਜ਼ ਲਿਖੀ ਹੈ ਕਿ ਮੁਸਲਮਾਨ ਇਹ ਸਭ ਸੂਰਤ ਨੂੰ ਭੰਨਦੇ ਆ ਉਹ ਸੁਨਤ ਕਰਦੇ ਆ ਇੰਦਰੀ ਕੱਟ ਛਿੜਦੇ ਆ ਸੁਨਤ ਕਰਦੇ ਆ ਆ ਜਿਹੜੇ ਹਿੰਦੂ ਹੁੰਦੇ ਇਹਨਾਂ ਦੀ ਰਸਮ ਹੀ ਵੱਡੀ ਆ ਮੁੰਡਨ ਕਰਦੇ ਆ ਬੱਚੇ ਬਾਬਾ ਰਾਮ ਸਾਰੇ ਗੁਰੂ ਮਹਾਰਾਜ ਕਹਿੰਦੇ ਸਾਰੇ ਜਿਹੜੇ ਨਾਮ ਜਪਣ ਵਾਲੇ ਕਹਿੰਦੇ ਉਹ ਜਿੱਦਾਂ ਆਏ ਹੋ ਉੱਦਾਂ ਹੀ ਰਹੋ ਰਾਮ ਨਾ ਇਹ ਚ ਸੁੱਖ ਹੈ ਔਰ ਸਭ ਸੂਰਤ ਰਹੋ ਸੁਨਤ ਨਾ ਹੋਵੇ ਅਭਿਆਸੀ ਜੀ ਔਰ ਮੁੰਡਨ ਨਾ ਕਰੇ ਅਭਿਆਸੀ ਇਹ ਉਹ ਸਾਰੇ ਕੋਲ ਕੱਖ ਨਹੀਂ ਆ ਬਾਕੀ ਨਾਮ ਹੀ ਨਾਮ ਹੈ ਇਸ ਕਰਕੇ ਜਿਹੜੀ ਸਭ ਸੂਰਤ ਸੀ ਆ ਦੇਖੋ ਪੈ ਕੇਸ ਦੁੱਧ ਬਾਣੀ ਮੁਸਲਮਾਨ ਕੀ ਕਹਿ ਰਿਹਾ ਹੈ
ਰੂੰਦਾ ਕੰਠ ਸਭ
ਉਹ ਪਹਿਲਾ ਲਿਖਾ ਹੈ ਪਹਿਲੀ ਹਰਡਲ ਹੈ ਪਹਿਲਾ ਨਾਮ ਜਪਣ ਜਿਹੜਾ ਇਹ ਕ੍ਰੋਸ ਕਰ ਗਿਆ ਉਹਦੀ ਸਿਹਤ ਢੱਕੀ ਅਰਗੀ ਹੋ ਜਾਊ ਕਿਉਂਕਿ ਇਹ ਮੋਸਟ ਸਾਇੰਟਿਫਿਕ ਬੈਲੈਂਸ ਅਭਿਆਸ ਹੈ ਔਰ ਇਹ ਅਭਿਆਸ ਐਸਾ ਹੈ ਜਿਹੜਾ ਸਭ ਤੋਂ ਪਹਿਲਾਂ ਤੁਹਾਡਾ ਭਾਰ ਘਟਾਉਂਦਾ ਹੈ ਅਸੀਂ ਦਿੱਲੀ ਚ ਕਰਕੇ ਦੇਖ ਲਿਆ ਮਸ਼ੀਨ ਰੱਖ ਕੇ ਇੱਕ ਬੀਬੀ ਨਾਲ ਇੱਕ ਹਫ਼ਤੇ ਚ 16 ਪਾਉਂਡ ਭਾਰ ਘਟਾਤਾ ਲੇਕਿਨ ਉਹਦਾ ਅਭਿਆਸ ਪੂਰਾ ਚੱਲਦਾ ਸੀ ਐਨ ਆਕਸੀਜਨ ਪੂਰੀ ਅੰਦਰ ਖਿੱਚਣੀ ਕਾਰਬਨ ਡਾਈਆਕਸਾਈਡ ਪੂਰੀ ਲੰਗ ਚ ਆਕਸੀਜਨ ਖਿੱਚ ਕੇ ਕਾਰਬਨ ਡਾਈਆਕਸਾਈਡ ਬਾਹਰ ਪੂਰਾ ਅਭਿਆਸ ਚੱਲਣਾ ਔਰ ਐਨ ਸਰੀਰ ਨੂੰ ਪੂਰਾ ਪਸੀਨਾ ਦੇਣਾ 15 ਦਿਨਾਂ ਦੇ ਵਿੱਚ 15 ਦਿਨਾਂ 17 ਦਿਨਾਂ ਦੇ ਵਿੱਚ 15 ਪਾਉਂਡ ਪਾਓ ਔਰ ਹੁਣ ਵੀ ਸਾਰਾ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਤਾ ਕਿੱਦਾਂ ਦੇ ਸੀ ਆਹ ਦੋਨੋਂ ਹੱਥਾਂ ਨੂੰ ਉਂਗਲੀਆਂ ਨੂੰ ਉਧਰ ਗੂਠਿਆਂ ਨੂੰ ਆਪਣੇ ਹੱਥਾਂ ਚ ਜਗ੍ਹਾ ਬਣਾ ਲਿਆ ਇੰਨੇ ਮਹਾਰਾਜ ਦਾ ਸਾਰੀ ਜਿਹੜੀ ਕਮਰ ਸੀ ਉਹਨਾਂ ਦੀ ਉਂਗਲਾਂ ਮਿਲ ਜਾਂਦੀਆਂ ਸੀ ਕਮਰ ਇੰਨੀ ਸੀ ਦਸਮ ਪਾਤਸ਼ਾਹ ਦੀ ਕਮਰ ਇੰਨੀ ਸੀ ਹੱਥ ਚ ਆ ਜਾਂਦੀ ਸੀ ਜਿੱਦਾਂ ਸ਼ਿਕਾਰੀ ਕੁੱਤਾ ਹੁੰਦਾ ਨਾ ਜਹਾਜ਼ੀ ਕੁੱਤਾ ਇੱਕ ਦੌੜਨ ਵਾਲਾ ਕੁੱਤਾ ਹੁੰਦਾ ਜਹਾਜ਼ੀ ਉਹ ਗ੍ਰੇ ਹਾਊਂਡ ਉਹ ਐਸਾ ਹੀ ਮਾਰ ਐਸੇ ਪੁਰਾਤਨ ਸਿੰਘ ਸਾਰੇ ਏਦਾਂ ਦੇ ਇਸ ਕਰਕੇ ਜਿਹੜੀ ਸਭ ਤੋਂ ਪਹਿਲਾਂ ਅਭਿਆਸ ਭਾਰ ਘਟਾਉਂਦਾ ਹੈ ਸਭ ਤੋਂ ਪਹਿਲਾਂ ਬਲਗਮ ਦੂਰ ਕਰਦਾ ਹੈ ਸਭ ਤੋਂ ਪਹਿਲਾਂ ਤੁਹਾਡੀ ਬੈਕ ਜਿਹੜੀ ਏਕ ਹੈ ਉਹ ਜਿਹੜੀ ਤੁਹਾਡੀ ਟੁੱਟ ਪੈਂਦੀ ਉਹਨੂੰ ਠੀਕ ਕਰਦੀ। ਔਰ ਸਭ ਤੋਂ ਜ਼ਿਆਦਾ ਇੰਟਰਨਲ ਆਰਗਨ ਦੀ ਐਕਸਰਸਾਈਜ਼, ਇਹ ਜਿਹੜੀ ਆਕਸੀਜਨ ਅੰਦਰ ਖਿੱਚਣੀ ਔਰ ਬਾਹਰ ਕੱਢਣੀ, ਇਹਦੇ ਨਾਲ ਅਸੀਂ ਹੁਣ ਇਹ ਤੁਹਾਨੂੰ ਸਾਰੀ ਸਾਬਤ ਕਰਦੇ ਆ ਰਹੇ ਹਾਂ, ਇਹਦੇ ਨਾਲ ਕੈਂਸਰ ਦੂਰ ਹੋਣ ਲੱਗ ਪਿਆ। ਅਗਲਿਆਂ ਨੇ ਕੈਂਸਰ ਦੂਰ ਕਰਕੇ ਦੱਸਿਆ ਅਭਿਆਸ ਦੇ ਨਾਲ। ਬਾਬੂ ਮਨ ਸਿੰਘ ਜੀ ਨਾ ਟੀਬੀ ਦੂਰ ਕੀਤੀ ਹੈ, ਉਹਨਾਂ ਦੀ ਜਵਾਨੀ ਬਾਰੇ ਮਿਲਟਰੀ ਚ ਟੀਬੀ ਹੋ ਗਈ, ਡਾਕਟਰਾਂ ਨੇ ਕਿਹਾ ਤੈਨੂੰ ਟੀਬੀ ਹੋ ਗਈ ਔਰ ਉਹਨੂੰ ਕੱਢ ਦੇਣ ਲੱਗੇ। ਉਹ ਮਿਲਟਰੀ ਚ ਹੈੱਡ ਕਲਰਕ ਸੀ ਬਾਬੂ ਮਨ ਸਿੰਘ ਜੀ, ਉੱਥੋਂ ਬਾਅਦ ਉਹਨਾਂ ਨੂੰ ਕੱਢ ਦੇਣ ਲੱਗੇ। ਉਹ ਕਹਿੰਦੇ ਮੈਨੂੰ ਇੱਕ ਹਫ਼ਤਾ ਦਿਓ। ਉਹਨਾਂ ਨੇ ਖੁੱਲੇ ਮੈਦਾਨ ਚ ਜਾ ਕੇ ਅਭਿਆਸ ਕੀਤਾ ਹੈ, ਆਕਸੀਜਨ ਖਿੱਚੀ, ਸੱਤ ਦਿਨ ਅਭਿਆਸ ਬਾਹਰ ਖੁੱਲੇ ਮੈਦਾਨ ਚ ਜਾ ਕੇ ਕੀਤਾ। ਉਸ ਤੋਂ ਬਾਅਦ ਡਾਕਟਰ ਨਾਲ ਟੈਸਟ ਕੀਤਾ, ਕਹਿੰਦਾ ਤੂੰ ਕੀ ਮੈਜਿਕ ਕੀਤਾ ਹੈ। ਉਹਨੇ ਜਿਸ ਵੇਲੇ ਦੱਸਿਆ ਉਹ ਬੜਾ ਡਾਕਟਰ ਹੈਰਾਨ ਹੋਇਆ, ਕਹਿੰਦੇ ਤੇਰੇ ਤੇ ਇੱਕ ਵੀ ਨਿਸ਼ਾਨ ਨਹੀਂ ਅੰਦਰ ਲੰਗਸ ਦੇ ਵਿੱਚ ਟੀਬੀ। ਸੋ ਇਹ ਚੀਜ਼ਾਂ ਸਾਰੀਆਂ ਅਭਿਆਸ ਦਾ ਅਭਿਆਸ ਇਸੇ ਕਰਕੇ ਇਹਨੂੰ ਕਿਹਾ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਕਾ। ਨਾਮ ਤੇ ਹੈ ਸਰਬ ਰੋਗ ਦਾ। ਅਗਲੀ ਸੁੱਖ ਬੜੀ ਜ਼ਰੂਰੀ ਹੈ, ਜਿਹੜੀ ਪਹਿਲੀ ਅਭਿਆਸੀ ਨੂੰ ਜ਼ਰੂਰਤ ਹੈ ਉਹ ਹੈ ਕਲਿਆਣ ਰੂਪ। ਕਿੱਦਾਂ ਹੋਊਗਾ? ਉੱਚੀ ਉੱਚੀ ਗੁਣ ਗਾਏਗਾ, ਉੱਚੀ ਉੱਚੀ ਅਭਿਆਸ ਕਰੇਗਾ, ਧੁਨ ਦੇ ਕੇ ਆ ਜਰਾ ਕੰਠ ਨੂੰ ਯੂਜ ਕਰੇਗਾ, ਜਿੰਨਾ ਵੋਕਲ ਕਾਰਡ ਨੂੰ ਯੂਜ ਕਰੇਗਾ ਕੰਠ ਨੂੰ, ਉਨਾ ਅਭਿਆਸ ਦੀ ਗੂੰਜ ਪਏਗੀ। ਇਸ ਕਰਕੇ ਇੱਕ ਸਵਾਸਾਂ ਦਾ ਅਭਿਆਸ ਹੈ ਉਹ ਆਪੇ ਚੱਲ ਪੈਂਦਾ ਹੈ, ਪਰ ਅਰਧ ਉਰਧ ਦੇ ਵਿੱਚ ਜ਼ਿਆਦਾ ਕੰਠ ਦਾ ਅਭਿਆਸ ਹੈ। ਜਿਹੜਾ ਕੰਠ ਦਾ ਪਹਿਲਾ ਪਹਿਲਾ ਅਭਿਆਸ ਹੈ ਉਹਦੇ ਨਾਲ ਕੁੱਤਿਆਂ ਨੂੰ ਭੌਂਕਣਾ ਪੈਂਦਾ ਹੈ, ਉਹਦੇ ਨਾਲ ਵੋਕਲ ਕਾਰਡ ਸਾਨੂੰ ਪੂਰੀ ਉੱਚੀ ਦੁਹਾਈ ਪਾਉਣੀ ਪੈਂਦੀ ਹੈ, ਉਹਦੇ ਨਾਲ ਪਹਿਲਾਂ ਸਿਹਤ ਠੀਕ ਹੁੰਦੀ ਹੈ। ਔਰ ਇਹ ਬਲਗਮ ਦਾ ਮਾਰਨਾ ਹੋਰ ਕੋਈ ਤਰੀਕਾ ਨਹੀਂ। ਅਸੀਂ ਇਹ ਜਿਹੜਾ ਗੁਣ ਗਾਉਣ ਦਾ ਮਤਲਬ ਹੈ, ਜਿੰਨਾ ਤੁਸੀਂ ਧੁੰਦ ਦੇ ਕੇ ਉੱਚੀ ਗਾਓਗੇ, ਪਰ ਬੜਾ ਖਿਆਲ ਰੱਖਣਾ ਪੈਂਦਾ। ਸਾਡੀ ਬਾਣੀ ਚ ਵੀ ਲਿਖਿਆ ਵੀ ਹੀਆ ਕਾਹੂ ਨਾ ਡਿਖਾਏ, ਇਹ ਨਾ ਵੀ ਤੁਸੀਂ ਦੂਸਰੇ ਨੂੰ ਡਿਸਟਰਬ ਕਰੋ, ਕਿਸੇ ਦਾ ਹਿਰਦਾ ਦੁਖ ਜਾਏ। ਤੁਸੀਂ ਸਵਾਦ ਲੈ ਰਹੇ ਹੋ, ਉਧਰ ਕੋਈ ਕਹੇ ਹਾਏ ਮੈਥੋਂ ਸੌ ਨਹੀਂ ਹੁੰਦਾ ਐਡੀ ਉੱਚੀ, ਨਾਲ ਬੱਚਾ ਕੋਈ ਪੜ ਰਿਹਾ। ਬਿਲਕੁਲ ਐਸੀ ਜਗ੍ਹਾ ਪਾਉਣੋ ਜਿੱਥੇ ਕੋਈ ਡਿਸਟਰਬ ਨਾ ਹੋਏ। ਸਾਡਾ ਅਸੂਲ ਹੈ ਬਾਣੀ ਦਾ ਮਹੱਲਾ ਪੰਜਵਾਂ ਕਹਿੰਦਾ ਹੀਆ ਕਾਹੂ ਨਾ ਡਿਖਾਏ, ਕਿਸੇ ਦਾ ਹਿਰਦਾ ਨਾ ਦੁਖ ਜਾਏ ਬੰਦਗੀ ਕਰਨ। ਇਸ ਕਰਕੇ ਬੰਦਗੀ ਐਸੀ ਕਰੋ, ਸਭ ਨੂੰ ਪਿਆਰ ਦਿਓ, ਲੇਕਿਨ ਐਸੇ ਥਾਂ ਚਲੇਗਾ ਜਿੱਥੇ ਕੋਈ ਡਿਸਟਰਬ ਨਾ ਹੋਵੇ, ਉੱਥੇ ਖੂਬ ਖੁੱਲ ਕੇ ਅਭਿਆਸ ਕਰੋ। ਇਹ ਜਿਹੜਾ ਅਭਿਆਸ ਕਰਨਾ ਹੈ ਇਹ ਸਭ ਤੋਂ ਪਹਿਲਾਂ ਜਿਹੜਾ ਉੱਚੀ ਅਭਿਆਸ ਹੈ, ਸਦਾ ਹੀ ਅੱਜ ਕੱਲ੍ਹ ਦੀ ਲੇਟੈਸਟ ਖੋਜ ਹੈ ਵੀ ਪੇਟ ਦੇ ਦੋ ਹਿੱਸੇ ਹੋ ਜਾਂਦੇ ਆ ਅਬਵ 40, ਪੇਟ ਦੇ ਦੋ ਹਿੱਸੇ ਹੋ ਜਾਂਦੇ ਆ, ਇੱਕ ਥੱਲੇ ਦਾ ਪੇਟ ਇੱਕ ਉਤਲਾ ਉਤਲਾ ਪੇਟ। ਇਹ ਜਿਹੜਾ ਉਤਲਾ ਪੇਟ ਹੈ ਇੱਥੇ ਖਾਣਾ ਰਹਿੰਦਾ, ਇੱਥੇ ਹੀ ਰੋਟੀ ਜ਼ੋਰ ਪਾਓ ਤਾਂ ਜਿਹੜੀ ਹਜ਼ਮ ਨਹੀਂ ਹੁੰਦੀ, ਔਰ ਉੱਤੇ ਉੱਤੇ ਹੀ ਰੋਟੀ ਰਹਿੰਦੀ ਹੈ ਜਿਹਦੇ ਨਾਲ ਗੈਸ ਬਣਦੀ ਰਹਿੰਦੀ ਹੈ, ਜਿਹਦੇ ਨਾਲ ਖੱਟੇ ਡਕਾਰ ਆਉਂਦੇ ਆ, ਜਿਹਦੇ ਨਾਲ ਭੁੱਖ ਨਹੀਂ ਲੱਗਦੀ, ਔਰ ਉਤਲੇ ਹਿੱਸੇ ਚ ਰਹੂਗੀ ਰੋਟੀ। ਭਾਵੇਂ ਜਿੰਨੀ ਮਰਜ਼ੀ ਸੈਰ ਕਰਿਓ, ਜਿੰਨਾ ਮਰਜ਼ੀ ਕੁਛ ਕਰ ਲਓ, ਇਹ ਜਿਹੜਾ ਦੋ ਪੇਟ ਦੇ ਹਿੱਸੇ ਹੋ ਜਾਂਦੇ 40 ਤੋਂ ਉੱਤੇ, ਉੱਥੋਂ ਬਾਅਦ ਉਹ ਰੋਟੀ ਨਹੀਂ ਹਜ਼ਮ ਹੁੰਦੀ, ਗੈਸ ਬਣਦੀ ਰਹਿੰਦੀ, ਔਰ ਗੈਸ ਹੀ ਸਭ ਕੁਆਰਿਆਂ ਦੀ ਜੜ੍ਹ ਹੈ। ਇਹਦੇ ਨਾਲ ਬਲੱਡ ਪ੍ਰੈਸ਼ਰ, ਇਹਦੇ ਨਾਲ ਕਿਡਨੀਆਂ ਫੇਲ ਹੁੰਦੀਆਂ, ਇਹਦੇ ਨਾਲ ਸਭ ਕੁਛ। ਇਹ ਗੈਸ ਐਡੀ ਭੈੜੀ ਬਿਮਾਰੀ ਹੈ, ਔਰ ਅੱਜ ਕੱਲ੍ਹ ਦੇ ਜ਼ਮਾਨੇ 'ਚ ਜਦ ਕਿ ਅਸੀਂ ਖਾਦਾਂ ਵਾਲੀਆਂ ਚੀਜ਼ਾਂ ਖਾਂਦੇ ਹਾਂ ਉਹ ਅਨੈਚੁਰਲ ਫੂਡ ਰਹੀ ਨਹੀਂ ਆ, ਉਹਦੇ ਕਰਕੇ ਹੋਰ ਕੁਆੜਾ ਪੈ ਜਾਂਦਾ। ਉਹ ਗੈਸ ਨੂੰ ਖਤਮ ਕਰਨੀ, ਹੋਰ ਗੋਲੀਆਂ ਖਾਂਦਾ, ਕੁਛ ਖਾਂਦਾ, ਉਹਦਾ ਸਾਈਡ ਇਫੈਕਟ ਹੁੰਦਾ, ਹੋਰ ਸਭ ਕੁਛ ਹੁੰਦਾ। ਅਸੀਂ ਐਲਾਨੀਆਂ ਐਲਾਨ ਕਰਦੇ ਹਾਂ ਇਸ ਗੈਸ ਦਾ, ਇਸ ਰੋਟੀ ਹਜ਼ਮ ਕਰਨ ਦਾ। ਸਭ ਤੋਂ ਵੱਡਾ ਆ ਜਿਹੜਾ ਅਭਿਆਸ ਆ ਅਰਧਾ ਅਰਧੀ ਦਾ, ਇਹਦੇ ਨਾਲ ਦੀ ਕੋਈ ਦਵਾਈ ਨਹੀਂ। ਇਹ ਐਡਾ ਅਭਿਆਸ ਹੈ ਵੀ ਰੋਟੀ ਖਾਣ ਤੋਂ ਬਾਅਦ ਬਹਿ ਜਾਓ, ਖੁੱਲਾ ਅਭਿਆਸ ਕਰੋ, 10-15 ਮਿੰਟਾਂ ਬਾਅਦ ਐਂਡ ਕਾਰ ਆ ਗਈ, ਜਿੱਦਾਂ ਕੋਕ ਕੀਤਾ ਹੁੰਦਾ ਕਰਕੇ ਦੇਖਦਾ ਸੀ। ਐਸਾ ਅਭਿਆਸ ਹੈ, ਮੈਂ ਇਸ ਤਰ੍ਹਾਂ ਹੀ ਖਾਇਆ ਸੀ। ਔਰ ਮੈਨੂੰ ਡਾਕਟਰ ਕੁਛ ਜੋ ਡਾਕਟਰ ਅਮੈਰੀਕਾ, ਮੈਨੂੰ ਕਹਿੰਦਾ ਭਾਈ ਸਾਹਿਬ ਜੀ 40 ਸਾਲ ਤੋਂ ਉੱਤੇ ਦੋ ਪੇਟ ਦੇ ਹਿੱਸੇ ਹੋ ਜਾਂਦੇ ਆ, ਉਤਲੇ ਹਿੱਸੇ ਦੀ ਸਾਰੀ ਰੋਟੀ ਜਾਂ ਸਾਰੀ ਰਹਿੰਦੀ ਹੈ, ਥੱਲੇ ਨਹੀਂ ਹਜ਼ਮ ਹੋ ਕੇ ਜਾਂਦੀ, ਇਸ ਕਰਕੇ ਉਹ ਗੈਸ ਬਣਦੀ ਰਹਿੰਦੀ ਆ ਉਹ ਸਾਰਾ। ਕਹਿੰਦੀ ਕਿ ਯਾਰ ਤੁਹਾਡਾ ਅਭਿਆਸ ਹੈ ਇਹ ਕਮਾਲ ਦੀ ਚੀਜ਼ ਹੈ, ਇਹਨੂੰ ਪੂਰਾ ਅੰਦਰ ਸਾਫ਼ ਖਿੱਚਣ ਨਾਲ ਬਾਹਰ ਕੱਢਣ ਨਾਲ ਇਹ 4-5 ਮਿੰਟ ਚ ਐਨ ਸਭ ਕੁਛ ਸੈੱਟ ਕਰ ਦਿੱਤਾ ਦੋਵਾਂ ਪੇਟਾਂ ਦਾ। ਇਸ ਕਰਕੇ ਜਿਹੜਾ ਅਭਿਆਸ ਹੈ, ਇਸੇ ਕਰਕੇ ਕੁੱਤਾ ਜਿਹੜਾ ਭੌਂਕਦਾ ਉਹਨੂੰ ਕਦੀ ਖੰਘ ਨਹੀਂ ਆਏਗੀ, ਕਦੀ ਦੇਖ ਲਓ ਕੁੱਤਾ ਜਿਹੜਾ ਭੌਂਕਦਾ ਹੈ ਉਹ ਕਦੀ ਖੰਘ ਨਹੀਂ ਆਉਂਦੀ। ਇਹ ਨੈਚੁਰਲ ਸਿਮਰੀਆਂ ਜਿਹੜੀਆਂ ਮਹਾਰਾਜ ਨੇ ਦਿੱਤੀਆਂ ਅਭਿਆਸੀਆਂ ਨੂੰ, ਜਿਹੜਾ ਭੌਂਕ ਭੌਂਕ ਕੇ ਭਗਤੀ ਕਰਨੀ ਹੈ ਉੱਚੀ, ਉਹਦੇ ਨਾਲ ਸਭ ਤੋਂ ਪਹਿਲਾਂ ਸਿਹਤ ਠੀਕ ਆਉਣੀ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਭੌਂਕਾ ਇਸ ਤਨ ਤਾਈ,
ਭੌਂਕਾ ਇਸ ਤਨ ਤਾਈ, ਭੌਂਕਾ ਇਸ ਤਨ ਤਾਈ, ਭੌਂਕਾ ਇਸ ਤਨ ਤਾਈ।
ਇਸ ਕੂਕ ਨੂੰ ਸਭ ਤੋਂ ਜ਼ਿਆਦਾ ਲਹਿਰ ਪਤਾ ਪੰਜਾਬ ਦੇ ਵਿੱਚ, ਜੇ ਪੁਰਾਤਨ ਸਿੰਘਾਂ ਤੋਂ ਬਾਅਦ ਕੋਈ ਲਹਿਰ ਉੱਠੀ ਹੈ ਇਹ ਕੂਕਿਆਂ ਦੀ ਲਹਿਰ ਉੱਠੀ। ਇਹ ਨਾ ਨਾਮ ਜਪਦੇ ਆ ਹੁਣ ਵੀ, ਲੇਕਿਨ ਇਹ ਆਲੇ ਦੁਆਲੇ ਮਾਲਾ ਮੂਲਾ ਉਣ ਦੀਆਂ ਹੋਰ ਟੇਢੀਆਂ ਮੇਢੀਆਂ ਪੱਗਾਂ ਭੇਖ ਚ ਪੈ ਗਏ ਹੈ ਆਪੇ, ਥੋੜੇ ਪਾਣੀ ਪੂਣੀ ਜਾਂ ਸਾਰਾ ਵਿਵੇਕ ਸਾਰਾ, ਲੇਕਿਨ ਇਹਨਾਂ ਦੇ ਅੰਦਰ ਜਿਹੜੀ ਬੈਕ ਬੋਨ ਹੈ ਉਹ ਨਾਮ ਜਪਣਾ। ਇਸੇ ਕਰਕੇ ਇਹਨਾਂ ਨੂੰ ਨਾਮ ਧਾਰੀਏ ਕਹਿੰਦੇ, ਇਹ ਨਾਮ ਨੂੰ ਬੜੇ ਝੁੱਟਦੇ ਆ। ਇਸ ਕਰਕੇ ਇਹਨਾਂ ਦਾ ਨਾਂ ਕੂਕੇ ਦਦਾ ਪਿਆ ਸੀ, ਵੀ ਇਹਨਾਂ ਦੀਆਂ ਕੂਕਾਂ ਨਿਕਲ ਜਾਂਦੀਆਂ, ਐਡੀ ਉੱਚੀ ਕੂਕਦੇ ਸੀ ਇਹ ਨਾਮ ਜਪਦੇ ਸੀ, ਤਿੰਨਾਂ ਤਿੰਨਾਂ ਪਿੰਡਾਂ ਤੱਕ ਇਹਨਾਂ ਦੀਆਂ ਕੂਕਾਂ ਜਾਂਦੀਆਂ ਸੀ। ਇਹ ਐਡੇ ਤਕੜੇ ਅਭਿਆਸੀ ਸੀ, ਬਾਬਾ ਰਾਮ ਸਿੰਘ ਐਡਾ ਤਕੜਾ ਅਭਿਆਸੀ ਹੋ ਗਿਆ ਸੀ ਵੀ ਜਿਹੜਾ ਉਹਦੀ ਚਾਦਰ ਨਾਲ ਲੱਗ ਜਾਂਦਾ ਸੀ ਉਹ ਬੇਹੋਸ਼ ਹੋ ਜਾਂਦਾ ਸੀ, ਉਹਦੀ ਚਾਦਰ ਚਾਦਰ ਤੱਕ ਅਭਿਆਸੀ ਲੱਗ ਗਿਆ ਸੀ। ਜਿੱਦਾਂ ਬਾਬਾ ਦੀਪ ਸਿੰਘ ਦਾ ਖੰਡਾ ਉਹ 80 ਸਾਲ ਦੇ ਹੋਵੇ, ਉਹਨਾਂ ਨੇ ਖਰੇ ਕਿੰਨੇ ਕਿਲੋ ਦਾ ਖੰਡਾ ਵਾਹਿਆ ਫਿਰ, ਔਰ ਬਾਬਾ ਦੀਪ ਸਿੰਘ ਦਾ ਖੰਡੇ ਥਾਣੀ ਨਾਮ ਚੜੇ ਜਾਂਦਾ। ਉਹ ਜਿਹਦੇ ਮਾਰਦੇ ਸੀ ਮੁਸਲਮਾਨ ਦੇ ਉਹਦੇ ਕਲਮਾ ਚੱਲ ਪੈਂਦਾ ਸੀ ਉਹਦਾ ਰੱਬ ਦਾ ਨਾਮ। ਐਡੇ ਵਿਆਸੀ ਸੀ ਪਿਆਰੇ ਰੱਬ ਦੇ, ਔਰ ਜਿਸ ਵੇਲੇ ਖੰਡਾ ਜਿਹਦੇ ਮਾਰਦੇ ਸੀ ਉਹ ਅਗਲੇ ਮੁਸਲਮਾਨ ਨੂੰ ਮਰਨ ਦਾ ਕਹਿੰਦਾ ਸੀ ਉਹ ਗਾਂ ਹੋ ਕੇ ਮਰੋ ਜਦ ਸਾਡੇ ਮੇਰਾ ਤੇ ਕਲਮਾ ਚੱਲ ਪਿਆ। ਇਸ ਕਰਕੇ ਉਹਦੇ ਖੰਡੇ ਥਾਣੀ ਚਲੀ ਗਈ ਸੀ, ਇਹ ਰੋਮ ਰੋਮ ਚਲੇ ਜਾਂਦੇ ਫਰਾਟੇ ਔਰ ਗਾਂ ਗਾਂ। ਇਹ ਐਡੀ ਕਲਾ ਹੈ ਵੀ ਦਸਮ ਪਾਤਸ਼ਾਹ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਮਹਾਰਾਜ ਨੇ ਚਾਹ ਸੀ ਬੜਾ ਵੀ ਮੈਂ ਉਹ ਚੀਜ਼ ਦੱਸਣ ਲੱਗਾ ਰੌਂਗਟੇ ਖੜੇ ਕਰਨ ਵਾਲੀ। ਦਸਮ ਪਾਤਸ਼ਾਹ ਕਿੱਦਾਂ ਦੇ ਸੀ ਔਰ ਉਹਦੇ ਨਾਲ ਸਿੰਘ ਕਿੱਦਾਂ ਦੇ ਸੀ, ਉਹਨਾਂ ਦੇ ਲੱਕ ਉਹਨਾਂ ਦੇ ਹੱਥਾਂ 'ਚ ਆ ਜਾਂਦੇ ਸੀ, ਐਡੇ ਫੁਰਤੀਲੇ ਸਿੰਘ ਸਾਰੇ ਔਰ ਸਾਰੇ ਪੰਜ ਸਾਲ ਜਿਹੜੇ ਯੁੱਧ ਕਰ ਗਏ ਪਰ ਉਹਨਾਂ ਦੀਆਂ ਸਿਹਤਾਂ ਅਭਿਆਸ ਕਰਕੇ ਠੀਕ ਸੀ। ਅਭਿਆਸ ਉਹਨਾਂ ਕੋਲ ਇੰਨਾ ਸੀ ਫਿਰ ਸੁਣ ਕਰ ਐਸੀ ਧਮਕ ਕੋ ਕੰਮ ਤੇ ਫਿਰ ਪਾਰਾ ਇਕੱਠੇ ਹੋ ਕੇ ਸਾਰੇ ਲੜਦੇ ਪਿੜਦੇ ਚੰਡਾਂ 'ਚ ਰਹਿੰਦੇ ਸਭ ਅਭਿਆਸ ਹੀ ਅਭਿਆਸ ਕਰਦੇ ਸੀ ਇਕੱਠੇ ਹੋ ਕੇ। ਔਰ ਮਹਾਰਾਜਾ ਰਣਜੀਤ ਸਿੰਘ ਸ਼ੌਕ ਪੈਦਾ ਹੋਇਆ ਕਦੀ ਕੋਈ ਐਸਾ ਬੰਦਾ ਹੈ ਮੇਰੇ ਰਾਜ ਜਿਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਅੱਖੀਂ ਦੇਖਿਆ। ਉਹਨੇ ਡਾਉਣੀ ਪਿੱਟ ਦਿੱਤੀ ਹੋਰ ਆਪਣੇ ਸਤਲੁਜ ਤੋਂ ਬਾਅਦ ਚਲੇ ਗਿਆ ਸੀ ਕਾਬਲ ਤੱਕ, ਸਭ ਉਹਦਾ ਹੀ ਰਾਜ ਸੀ ਫਿਰ ਸਤਲੁਜ ਤੋਂ ਪਾਰ ਪਾਰ। ਇਸ ਕਰਕੇ ਉਹਨੇ ਡਾਉਣੀ ਪਿੱਟ ਦਿੱਤੀ ਵੀ ਕੋਈ ਐਸਾ ਬੰਦਾ ਹੋਵੇ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਅੱਖੀਂ ਦੇਖਿਆ ਹੈ ਤੇ ਮੈਨੂੰ ਜ਼ਰੂਰ ਉਹ ਬੰਦਾ ਚਾਹੀਦਾ, ਮੈਂ ਜੋ ਮੂੰਹ ਮੰਗੇ ਮੈਂ ਉਹਨੂੰ ਦਾਂਗਾ, ਪਰ ਮੈਨੂੰ ਉਹਦੇ ਦਰਸ਼ਨ ਕਰਾਓ। ਡੌਣੀ ਪੁੱਟੀ ਗਈ ਬਹੁਤ ਮਹੀਨੇ ਕੁ ਬਾਅਦ। ਇਹ ਉਹ ਚੀਜ਼ਾਂ ਹੈ ਜਿਹੜੀਆਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਉੱਤੇ ਸਲਾਨਾ ਲਾਹੌਰ ਕਿਲ੍ਹੇ ਤੋਂ ਬਾਅਦ 12 ਵਾਰੀ ਜਿਹੜੀ ਬਰਸੀ ਲੱਗਦੀ ਸੀ ਮਹਾਰਾਜਾ ਰਣਜੀਤ ਸਿੰਘ ਦੀ, ਮੈਂ ਲਾਹੌਰ ਰਹਿੰਦਾ ਸੀ, ਉਸ ਬਰਸੀ ਦੇ ਵਿੱਚ ਆਣ ਕੇ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਦੀਆਂ ਹੱਡ ਬੀਤੀਆਂ ਉਹ ਬੰਦੇ ਸੁਣਾਉਂਦੇ ਸੀ ਜਿਹੜੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਬਾਬੇ ਜਾਂ ਉਹਨਾਂ ਦੇ ਪੜਦਾਦੇ ਉਸ ਰਾਜ 'ਚ ਸੀ, ਉਹ ਆਣ ਕੇ ਫਿਰ ਗੱਲਾਂ ਸੁਣਾ ਦਿੰਦੇ ਸੀ। ਇਹ ਜਿਹੜਾ ਪ੍ਰਾਈਮ ਮਿਨਿਸਟਰ ਮਹਾਰਾਜ ਦਾ ਮੁਸਲਮਾਨ ਸੀ, ਪ੍ਰਾਈਮ ਮਿਨਿਸਟਰ ਮਹਾਰਾਜ ਨੇ ਮੁਸਲਮਾਨ ਰੱਖਿਆ ਸੀ, ਉਹ ਸੀ ਫਕੀਰ ਅਜ਼ੀਜ਼ੁਦੀਨ। ਉਹ ਫਕੀਰ ਅਜ਼ੀਜ਼ੁਦੀਨ ਦੇ ਪੋਤੇ ਗਾ ਉਸ ਖਾਨਦਾਨ 'ਚੋਂ ਆਣ ਕੇ ਫਿਰ ਉਹ ਕਾਨਫਰੰਸ ਦੇ ਵਿੱਚ ਆਣ ਕੇ ਤੇ ਸੁਣਾਉਂਦੇ ਹੁੰਦੇ ਸੀ ਕਹਾਣੀਆਂ। ਉਹਨਾਂ ਨੇ ਇਹ ਸੁਣਾਈ ਵੀ ਸਾਥੀ ਜਿਸ ਵੇਲੇ ਮਹਾਰਾਜ ਨਾਲ ਡਾਉਣੀ ਪਿੱਟੀ ਤੇ ਉਹ ਉਸ ਵੇਲੇ ਫਿਰ ਬਹੁਤ ਇੱਕ ਬੁੱਢਾ ਜਿਹਾ ਪਤਾ ਲੱਗਾ ਵੀ ਪਠਾਣਾ ਦੇ ਮੁਲਕ 'ਚ ਇੱਕ ਬਹੁਤ ਬਿਰਧ 100 ਸਾਲ ਤੋਂ ਉੱਤੇ ਹੋ ਚੁੱਕਾ, ਉਹਨੇ ਦੇਖਿਆ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਜਦੋਂ ਉਹ ਬੱਚਾ ਸੀ। ਉਹ ਮਹਾਰਾਜ ਨੇ ਕਿਹਾ ਵੀ ਉਹਨੂੰ ਉਹ ਕਹਿੰਦੇ ਜੀ ਉਹਨੂੰ ਬੁਲਾਈਏ, ਕਹਿੰਦੇ ਨਾ ਨਾ ਦੇਖੋ ਮਾੜੇ ਸਾਹਿਬ ਗੁਰੂ ਦਾ ਪਿਆਰ ਕਹਿੰਦਾ ਬੁਲਾਉਣਾ ਵੀ ਇੱਕ ਪੂਰੀ ਡੋਰੀ ਲੈ ਜਾਓ ਸ਼ਿੰਗਾਰ ਕੇ ਔਰ ਉਸਨੂੰ ਡੋਰੀ 'ਚ ਬਿਠਾ ਕੇ ਲਿਆਓ। ਡੋਰੀ ਚਲੀ ਗਈ, ਡੋਰੀ ਜਾ ਕੇ ਉਸ ਮੁਲਕ ਜਿਸ ਆਪਣੇ ਨੌ ਸਿਪਾਹੀ ਸਾਰੇ ਉਹ ਪਠਾਣਾ ਦੇ ਮੁਲਕ, ਉਹ ਕਹਿੰਦੀ ਜੀ ਮਹਾਰਾਜ ਸਾਹਿਬ ਕਹਿੰਦੇ ਵੀ ਇਸ ਡੋਰੀ 'ਚ ਬਿਠਾ ਕੇ ਲਿਆਓ। ਉਹ ਬਿਰਧ ਬੈਠ ਗਿਆ, ਡੋਰੀ ਆ ਗਈ ਦਰਬਾਰ, ਆਪ ਕੁਰਸੀ 'ਤੇ ਬੈਠਾ ਸੀ। ਮਹਾਰਾਜਾ ਬਹੁਤ ਸ਼ਿੰਗਾਰ ਨਹੀਂ ਸੀ ਕਰਦਾ, ਜੇ ਕਿਤੇ ਮਹਾਰਾਜਾ ਰਣਜੀਤ ਸਿੰਘ ਨੇ ਦੇਖਣੀ ਹੋਇਆ ਝੂਠੀਆਂ ਫੋਟੋ ਸਾਰੀਆਂ, ਅਸਲ ਫੋਟੋ ਦੀ ਬਘੇਰ ਸਿੰਘ ਦਾ ਜਿਹੜਾ ਅਜਾਇਬ ਘਰ ਬਣਾਇਆ ਨਾ ਮੰਗਲਾ ਸਾਹਿਬ ਕਿਤੇ ਜਾ ਕੇ ਦੇਖੋ ਉੱਥੇ ਫੋਟੋ ਮਹਾਰਾਜਾ ਰਣਜੀਤ ਸਿੰਘ ਉਹਦੇ ਆਪ ਮਹਾਰਾਜਾ ਸਾਹਿਬ ਬੈਠੇ ਆ ਉਹਦੇ ਨਾਲ ਦੋ ਅੰਗਰੇਜ਼ ਬੈਠੇ ਉੱਧਰ ਅੰਦਰ ਔਰ ਪਿੱਛੇ ਵਿੱਚ ਪਤਾ ਕੌਣ ਕੌਣ ਹੈ ਫਕੀਰ ਅਜ਼ੀਜ਼ੁਲ ਜੀ ਤੇ ਹਰੀ ਸਿੰਘ ਅਰੂਆ ਕਹਿੰਦੇ ਉਹ ਫੋਟੋ ਅਸੀਂ ਰੱਖ ਰਹੇ ਹਾਂ ਸਾਰੇ ਸਿੰਘਾਂ ਨੂੰ ਪਹੁੰਚਾ ਰਹੇ ਹਾਂ ਮਹਾਰਾਜਾ ਸਾਹਿਬ ਦੀ ਸਿੱਧੀ ਸਿੱਧੀ ਪਗੜੀ ਸੀ ਔਰ ਜਵਾਨ ਵਰਤਾ ਔਰ ਕੋਈ ਪਛਾਣ ਨਹੀਂ ਸਕਦਾ ਸੀ ਕਿਹੜੀ ਅੱਖ ਕਾਣੀ ਐਡਾ ਜਵਾਨ ਐਡਾ ਚਿਹਰਾ ਔਰ ਸਿੱਧੀ ਜੀ ਪਗੜੀ ਬੜਾ ਭੋਲਾ ਜਿਹਾ ਔਰ ਸ੍ਰੀ ਸਾਹਿਬ ਆਲੇ ਦੁਆਲੇ ਮਰੇਦ ਹੈ ਜਦੋਂ ਐਲਾਨਨਾਮਾ ਕੀਤਾ ਉੱਥੋਂ ਬਾਅਦ ਪਿੱਛੇ ਫਕੀਰ ਅਜ਼ੀਜ਼ੁਲ ਜੀ ਐਨ ਦਾੜੀਆਂ ਔਰ ਪਿੱਛੇ ਬਹੁਤ ਵੱਡਾ ਸ੍ਰੀ ਹਰੀ ਸਿੰਘ ਅਰੂਆ ਅਸਲ ਫੋਟੋ ਕਿਤੇ ਉਸ ਜ਼ਮਾਨੇ ਦੀ ਖਿੱਚੀ ਜਦੋਂ ਅੰਗਰੇਜ਼ ਆਏ ਉਸ ਕੈਮਰੇ ਨਾਲ ਉਹ ਅਜਾਇਬ ਕਰਕੇ ਪਈ ਹੈ ਅਸੀਂ ਉਹਦੀਆਂ ਕਾਪੀਆਂ ਵੰਡਾਂਗੇ ਸਾਰਿਆਂ ਤਾਂ ਕਿ ਜਿਹੜੀਆਂ ਐਵੇਂ ਝੂਠੀਆਂ ਕਹਾਣੀਆਂ ਬਣਾਈਆਂ ਨਾ ਮਹਾਰਾਜਾ ਸਾਹਿਬ ਏਦਾਂ ਦੇ ਸੀ ਬਹੁਤ ਸਿੰਪਲ ਰਹਿੰਦੇ ਹੁੰਦੇ ਸੀ ਉਹ ਬੈਠੇ ਸਾਰਾ ਦਰਬਾਰ ਲੱਗਾ ਉਸ ਨੂੰ ਜੋੜੀ ਆ ਗਈ ਕਹਿੰਦੇ ਸਾਰੇ ਖੜੇ ਹੋ ਜਾਓ ਸਾਰੇ ਖੜੇ ਹੋਏ ਆਪ ਆਪਣੇ ਸਿੰਘਾਸਨ ਤੇ ਉਤਰੇ ਕਹਿੰਦੇ ਜਿਹੜੀ ਇਹ ਡੋਰੀ ਹੈ ਨਾ ਇਹ ਮੇਰੇ ਸਿੰਘਾਸਨ ਤੇ ਰੱਖ ਲਈ ਕਹਿੰਦੇ ਮਹਾਰਾਜ ਨੂੰ ਸਾਧਨਾ ਕਹਿੰਦੇ ਸਾਰੇ ਸਾਡੇ ਬੈਠੋ ਅੱਜ ਗੁਰੂ ਦੀ ਗੱਲ ਸੁਣਨੀ ਕਹਿੰਦੇ ਫਿਰ ਡੋਰੀ ਉੱਤੇ ਰੱਖ ਦਿੱਤੀ ਤੇ ਮਹਾਰਾਜ ਸਾਹਿਬ ਕਹਿੰਦੇ ਭਾਈ ਹੁਣ ਸੁਣਾ ਮੇਰੇ ਗੁਰੂ ਦੀ ਗੱਲ ਸੁਣਾ ਫਿਰ ਉਹ ਬੁੱਢਾ ਬਹੁਤ ਹੌਲੀ ਹੌਲੀ ਬੋਲਿਆ ਜੀ ਮੈਂ ਬਹੁਤ ਛੋਟਾ ਬੱਚਾ ਸੀ ਪਠਾਣਾ ਦਾ ਰਾਜ ਸੀ ਸਾਰੇ ਅਮੀ ਸ਼ਬਦਾਰੀ ਸਾਰੇ ਪੰਜਾਬ ਨੂੰ ਲੁੱਟਣ ਜਾਂਦੇ ਸੀ ਤੇ ਮੈਂ ਵੀ ਛੋਟਾ ਹੁੰਦਾ ਨਿਕਾ ਜਿਹਾ ਆਪਣੇ ਬਾਪ ਦੇ ਨਾਲ ਮੈਂ ਵੀ ਚੜਿਆ ਗਿਆ ਹਿੰਦੁਸਤਾਨ ਚ ਵੀ ਲੁੱਟ ਦੇਖੀਏ ਜਾ ਕੇ ਸਾਰੇ ਪੰਜਾਬ ਚ ਕਹਿੰਦੇ ਮੈਂ ਵੀ ਲੁੱਟਣ ਆ ਗਿਆ ਤੇ ਮੈਂ ਇੱਕ ਪਿੰਡ ਫਿਰ ਟਿਕ ਗਿਆ ਸਾਡਾ ਮੇਰਾ ਬਾਪ ਵੀ ਉੱਥੇ ਉਹਨੇ ਹੋਰ ਪਠਾਣ ਨਾਲ ਵਿਆਹ ਕਰਾ ਲਿਆ ਤੇ ਉੱਥੇ ਮੈਂ ਉਸ ਪਿੰਡ ਚ ਆ ਰੋਪੜ ਦੇ ਲਾਗੇ ਜਾਂ ਸਾਰੇ ਕਿਤੇ ਉਹ ਪਿੰਡ ਦੱਸਿਆ ਵੀ ਮੈਂ ਉਸ ਪਿੰਡ ਚ ਟਿਕ ਗਿਆ ਸੀ ਉੱਥੇ ਰਹਿਣ ਲੱਗ ਪਏ ਉੱਥੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਡੇ ਪਿੰਡਾਂ ਚ ਰੌਲਾ ਪੈ ਗਿਆ ਵੀ ਮੁਸਲਮਾਨਾਂ ਦਾ ਨਾ ਸਿੱਖਾਂ ਦਾ ਜਿਹੜਾ ਪੀਰ ਹੈ ਸਿੱਖਾਂ ਦਾ ਪੀਰ ਇਸ ਪਿੰਡ ਥਾਣੀ ਲੰਘਣਾ ਹੈ ਸਿੱਖਾਂ ਦਾ ਪੀਰ ਕਹਿੰਦੇ ਸਾਰਾ ਪਿੰਡ ਹਰਾਮ ਬੜੀ ਕਦਰ ਸੀ ਗੁਰੂ ਮਹਾਰਾਜ ਨੂੰ ਬਹੁਤ ਪਿਆਰ ਕਰਦੇ ਸੀ ਮੁਸਲਮਾਨ ਦੇ ਪਿੰਡ ਔਰ ਜਿਸ ਵੇਲੇ ਕਹਿੰਦੇ ਸਾਰਾ ਪਿੰਡ ਨਾ ਉਹ ਪਿੰਡ ਦੇ ਵਿੱਚ ਜੀ ਗੜੀ ਦੇ ਲੰਘਣਾ ਸੀ ਔਰ ਗੜੀ ਐਡੀ ਸੀ ਬ੍ਰਹਮਾ ਪਿੰਡ ਸੀ ਉਹਦੇ ਵਿੱਚ ਜੀ ਲੰਘਣਾ ਸੀ ਆਲੇ ਦੁਆਲੇ ਲੋਕ ਖੜੋਗੇ ਤੇ ਇਸ ਗੜੀ ਥਾਣੀ ਲੰਘਣਾ ਸਿੱਖਾਂ ਦਾ ਪੀਰ ਗਾਂ ਜਾਣਾ ਹੈ ਉਹ ਦੂਰ ਤੱਕ ਸਵੇਰ ਦੇ ਖੜੇ ਕਹਿੰਦੇ ਪਤਾ ਨੀ ਕਿਹੜੇ ਟਾਈਮ ਦੇ ਕਹਿੰਦੇ ਦੂਰੋਂ ਧੂੜ ਉੱਡੀ ਹੈ ਔਰ ਉੱਥੋਂ ਬਾਅਦ ਔਰ ਉੱਚੀ ਉੱਚੀ ਝੰਡੇ ਜੇ ਦਸੇ ਹੈ ਪੀੜੇ ਪੀੜੇ ਜੇ ਝੰਡੇ ਲੜਾਉਂਦੇ ਆਉਂਦੇ ਹੈ ਔਰ ਮਹਾਰਾਜ ਬੜੀ ਤੇਜ਼ੀ ਨਾਲ ਆ ਰਹੇ ਨੇ ਧੂੜ ਦੇ ਵਿੱਚ ਸਭ ਤੋਂ ਪਹਿਲਾਂ ਕਹਿੰਦੇ ਘੋੜੇ ਨੀਲੇ ਦੇ ਉੱਤੇ ਚੜੇ ਸੀ ਨੀਲਾ ਘੋੜੇ ਦਾ ਰੰਗ ਨੀ ਹੁੰਦਾ ਕਾਲਾ ਰੰਗ ਹੀ ਹੁੰਦਾ ਨੀਲੀ ਝਲਕ ਮਾਰਦਾ ਬਹੁਤਾ ਕਾਲਾ ਘੋੜੇ ਨੂੰ ਨੀਲਾ ਘੋੜਾ ਕਹਿੰਦੇ ਇਸ ਤੁਹਾਨੂੰ ਸਦਾ ਨੀ ਦੱਸਦੀ ਹੈ ਕਿਸੇ ਨੂੰ ਨੀ ਪਤਾ ਵੀ ਨੀਲਾ ਘੋੜੇ ਵਾਲਿਆ ਨੀਲਾ ਘੋੜੇ ਘੋੜੇ ਰੱਖਣ ਵਾਲਿਆਂ ਨੂੰ ਪੁੱਛੋ ਨੀਲਾ ਰੰਗ ਕਦੇ ਨੀ ਹੁੰਦਾ ਕਾਲਾ ਰੰਗ ਹੀ ਏਡਾ ਬਲੈਕ ਹੁੰਦਾ ਏਡੀ ਚਮਕ ਮਾਰਦਾ ਹੈ ਉਹ ਚ ਨੀਲ ਘੋੜਾ ਨਿਕਲਦਾ ਇਸ ਕਰਕੇ ਉਹਨੂੰ ਨੀਲਾ ਘੋੜਾ ਕਹਿੰਦੇ ਮਹਾਰਾਜਾ ਅਸੀਂ ਘੋੜੇ ਤੇ ਚੜੇ ਔਰ ਉਹਦੇ ਨਾਲ ਨਾਲ ਅਰਦਨ ਦੇ ਵਿੱਚ ਇੱਕ ਬੰਦਾ ਪੂਰਾ ਛਤਰ ਲੈ ਕੇ ਨਾਲ ਨਾਲ ਦੌੜ ਰਿਹਾ ਹੈ ਮਹਾਰਾਜ ਐਸੀ ਸਪੀਡ ਤੇ ਜਾ ਰਹੇ ਸੀ ਵੀ ਬੰਦੇ ਨੂੰ ਦੌੜਨਾ ਪੈਂਦਾ ਸੀ ਉੱਤੇ ਛਤਰ ਸੀ ਮਹਾਰਾਜ ਉੱਤੇ ਬੈਠੇ ਸੀ ਤੀਰ ਕਮਾਨ ਪਿੱਛੇ ਸਾਰਾ ਐਨ ਤਿਆਰ ਬਰ ਤਿਆਰ ਔਰ ਘੋੜਾ ਜਾ ਰਿਹਾ ਸੀ ਔਰ ਪਿੱਛੇ ਪੰਜ ਪਿਆਰੇ ਆ ਰਹੇ ਸੀ ਪਿੱਛੇ ਪੰਜ ਪਿਆਰੇ ਪਿੱਛੇ ਹੋਰ ਕੋਈ ਸਿੱਖ ਸੀ ਪਰ ਬੜੀ ਤੇਜ਼ੀ ਚ ਲੰਘ ਰਹੇ ਸੀ ਅਸੀਂ ਸਾਰੀ ਖੜਕਤ ਖੜੀ ਸਾਰਿਆਂ ਨਾਲ ਹੱਥ ਜੋੜੇ ਮਹਾਰਾਜ ਐਨ ਵਿਚਦੀ ਜਾ ਰਹੇ ਕਹਿੰਦੇ ਮੈਂ ਲਿਖਾ ਗਿਆ ਸੀ ਮੈਂ ਕੀ ਕੀਤਾ ਪੀਰ ਨੂੰ ਹਟਾ ਕੇ ਨਾ ਛੇਤੀ ਨੂੰ ਕਹਿੰਦੇ ਮੈਂ ਪੀਰ ਸਾਹਿਬ ਜਿਹੜੇ ਜਾ ਰਹੇ ਸਿੱਖਾਂ ਦੇ ਮੈਂ ਇਹਨਾਂ ਦੇ ਕਦਮ ਦਾ ਬੋਸਾ ਲੈਣਾ ਹੈ ਮੈਂ ਇਹਨਾਂ ਦੇ ਪੈਰ ਨੂੰ ਚੁੰਮਣਾ ਜ਼ਰੂਰ ਹੈ ਬੱਚੇ ਦੇ ਦਿਲ ਚ ਆ ਗਿਆ ਹਾਂਜੀ ਉਹ ਬੱਚਾ ਕਹਿੰਦਾ ਮੇਰੇ ਦਿਲ ਜਿਹੜਾ ਬੁੱਢਾ ਕਹਾਣੀ ਸੁਣਾ ਰਿਹਾ ਸੀ ਉਸ ਵੇਲੇ ਉਹ ਬੱਚਾ ਬਣਦੀ ਹਾਂ ਉਹ ਆਪਣੀ ਉਮਰ ਦੀ ਕਹਾਣੀ ਸੁਣਾ ਰਿਹਾ ਕਈ ਮੈਂ ਖਾਣਾ ਦੇਖਿਆ ਮੈਂ ਸਾਰੀ ਪੀਰ ਨੂੰ ਉਠਾ ਕੇ ਨਾ ਵੀ ਮੈਂ ਤਿਆਰ ਸੀ ਵੀ ਜਦੋਂ ਇੱਥੇ ਦੇ ਲੈ ਗਏ ਮੈਂ ਪੈਰ ਦਾ ਪੈਰ ਨੂੰ ਹੱਥ ਜ਼ਰੂਰ ਲੜਨਾ ਜੇ ਮੈਂ ਚੁੰਮ ਨਹੀਂ ਸਕਿਆ ਉਹ ਮਹਾਰਾਜ ਬੜੀ ਸਪੀਡ ਨਾਲ ਜਾ ਰਹੇ ਸੀ ਸਾਰੇ ਸਿੰਘ ਔਰ ਆਲੇ ਦੁਆਲੇ ਪੈਰ ਅਸੀਂ ਮਹਾਰਾਜ ਦੇ ਐਨ ਜਾ ਰਹੇ ਸੀ ਔਰ ਜਿਸ ਵੇਲੇ ਕਹਿੰਦੀ ਅਸੀਂ ਆ ਕੇ ਮੈਂ ਅੱਖ ਸਾਖੀ ਜਿਸ ਵੇਲੇ ਉਹ ਪੋੜੀਆਂ ਦੀ ਆਵਾਜ਼ ਆਈ ਮੈਂ ਤਿਆਰ ਸੀ ਮੈਂ ਤੁਹਾਡੇ ਕੋਲ ਜਿਸ ਵੇਲੇ ਫਿਰ ਲੱਗ ਗਏ ਉਹਨਾਂ ਦੇ ਤੇ ਮੈਂ ਛੇਤੀ ਨਾਲ ਰਕਾਬ ਨੂੰ ਹੱਥ ਲਾਤਾ ਪੈਰ ਪੈ ਸੀ ਜਿੱਥੇ ਰਕਾਬ ਨੂੰ ਹੱਥ ਲਾਇਆ ਫਿਰ ਮੈਂ ਉਹਦੇ ਹੋਸ਼ ਹੋ ਕੇ ਜਾ ਕਹਿੰਦੇ ਫਿਰ ਮੈਂ ਬੇਹੋਸ਼ ਹੋ ਗਿਆ ਬੱਚੇ ਸਾਰੀ ਦੂਸਰੇ ਬੇਹੋਸ਼ ਹੋ ਗਿਆ ਜਿਹੜੀ ਕਾਲੀ ਦੁਆਲੀ ਸੀ ਉਹਦੇ ਦੁਆਏ ਹੋ ਗਏ ਵੀ ਕੀ ਹੋ ਗਿਆ ਮਾਂ ਬਾਪ ਵੀ ਰੋਣ ਲੱਗ ਪਏ ਸਾਰੇ ਸਿੰਘ ਆਹ ਚੱਕਦੇ ਮਹਾਰਾਜ ਮੈਂ ਪਤਾ ਨੀ ਗਾਂ ਇਸ਼ਾਰਾ ਕੀਤਾ ਉਹ ਪੰਜਾਂ ਪਿਆਰੇ ਚ ਪਿਆਰਾ ਆਣ ਕੇ ਕਹਿ ਦਿੰਦਾ ਨਾ ਕੋਈ ਡਰਨ ਦੀ ਗੱਲ ਨੀ ਡਰਨ ਦੀ ਗੱਲ ਨੀ ਹੈ ਮਹਾਰਾਜ ਜੇ ਹੱਥ ਨੀ ਲਾਉਣਾ ਕਿਸੇ ਚੀਜ਼ ਨੂੰ ਵੀ ਮਹਾਰਾਜ ਜੀ ਕਿਸੇ ਚੀਜ਼ ਨੂੰ ਹੱਥ ਵਿੱਚ ਅਸੀਂ ਲੰਘ ਦਿੱਤਾ ਦੇ ਪਹਿਰੇ ਤੇ ਇਹਨਾਂ ਚ ਕਲਾ ਹੀ ਕਲਾ ਮਹਾਰਾਜ ਜਿਹੜਾ ਅਭਿਆਸੀ ਅਸੀਂ ਹੁਣ ਵੀ ਸਿੱਖ ਦੱਸਦੇ ਨੇ ਜਿਹੜੇ ਕਿ ਮਹਿਸੂਸ ਕਰਦੇ ਨੇ ਐਡਾ ਅਭਿਆਸ ਨੂੰ ਤਾਂ ਚੜ ਗਿਆ ਮੇਰੇ ਨਾਲ ਮੇਰੇ ਦੋ ਡਾਕਟਰ ਸੁਰਿੰਦਰ ਸਿੰਘ ਨੂੰ ਕਹਿੰਦੇ ਹੁੰਦੇ ਸੀ ਕਹਿੰਦੇ ਭਾਈ ਸਾਹਿਬ ਜੀ ਕਦੇ ਵਰਿਆਂ ਬੱਧੀ ਨਾਮ ਜਪਦੇ ਰਹੋ ਨਾ ਨਾਮ ਜਪਦੇ ਰਹੋ ਇੱਕ ਖੇਡ ਆਉਂਦੀ ਹੈ ਇੱਕ ਪਲਕ ਆਉਂਦੀ ਹੈ ਐਸਾ ਸੁੱਖ ਆਉਂਦਾ ਹੈ ਉਸ ਵੇਲੇ ਸਾਰੀ ਦੁਨੀਆਂ ਫਨਾ ਫਿਲਾ ਲੱਗਦੀ ਹੈ ਸਾਰੀ ਦੁਨੀਆਂ ਉਸ ਵੇਲੇ ਮਨ ਚ ਇੱਕ ਹੋ ਜਾਂਦਾ ਐਡਾ ਅਭਿਆਸ ਤਕੜਾ ਹੋ ਜਾਂਦਾ ਉਹ ਸਵਾਦ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਇੱਕ ਪਲਕ ਦਾ ਸਵਾਦ ਉਹ ਜਿਹੜਾ ਇੱਕ ਚਿੱਤ ਜੇ ਇੱਕ ਛਿੰਨ ਤੇ ਆਇਓ ਕਾਲ ਫਾਸ ਕੇ ਬੀਚ ਨਾ ਆਇਓ ਦਸਮ ਪਾਤਸ਼ਾਹ ਉਹ ਛਿੰਨ ਆਉਂਦੀ ਹੈ ਦਸਮ ਪਾਤਸ਼ਾਹ ਕਹਿੰਦਾ ਜਦੋਂ ਇੱਕ ਚਿੱਤ ਜੇ ਇੱਕ ਛਿੰਨ ਤੇ ਆਇਓ ਕਾਲ ਫਾਸ ਕੇ ਬੀਚ ਨਾ ਆਇਓ ਫਿਰ ਬੰਦਾ ਡੈਥਲੈਸ ਹੋ ਜਾਂਦਾ ਪਰ ਉਹ ਛਿੰਨ ਬੜੀ ਮਿਹਨਤ ਨਾਲ ਆਉਂਦੀ ਹੈ ਉਸ ਛਿੰਨ ਨੂੰ ਵਧਾਉਣ ਲਈ ਹੀ ਸਾਧਨਾ ਕਰਦੇ ਆ ਫਿਰ ਅਭਿਆਸੀ ਜਨ ਜਿੰਨੀ ਕਿਸੇ ਦੀ ਉਹ ਛਿੰਨ ਵਧੀ ਹੋਵੇ ਉੱਡਾ ਵੱਡਾ ਸਾਧੂ ਇਸ ਕਰਕੇ ਜਿਹੜੀ ਉਹ ਛਿੰਨ ਆਉਂਦੀ ਹੈ ਕਈ ਸਾਲਾਂ ਬਾਅਦ ਕਹਿੰਦੇ ਦਸਮ ਪਾਤਸ਼ਾਹ ਦੇ 24 ਘੰਟੇ ਛਿੰਨਦੇ ਇਸ ਕਰਕੇ ਪਹਿਰਾ ਸੀ ਔਰ ਬੱਚਾ ਨੇ ਦੱਸਿਆ ਵੀ ਮੈਂ ਬੇਹੋਸ਼ ਹੋ ਗਿਆ ਪਰ ਕਾਣ ਕੇ ਇੱਕ ਸਿੰਘ ਆਇਆ ਉਹ ਕਹਿੰਦਾ ਇਹਨੂੰ ਕੁਛ ਨਹੀਂ ਹੋਇਆ ਹੋਰ ਥੋੜੀ ਬਾਅਦ ਠੀਕ ਹੋ ਜਾਏਗਾ ਤੇ ਕੁਛ ਨਹੀਂ ਹੋਇਆ ਕੋਈ ਮਾਂ ਬਾਪ ਨੂੰ ਹੌਸਲਾ ਮਹਾਰਾਜ ਆਓ ਗਏ ਉਹ ਕਿਤੇ ਗਿਆ ਸਭ ਸੇਫ ਸਾਈਡ ਤੇ ਐਸੇ ਉਹਨਾਂ ਦੇ ਮਗਰ ਵਾਲੇ ਦੁਆਲੇ ਮਹਾਰਾਜ ਐਡੇ ਤੇਜ਼ ਸੀ ਔਰ ਐਡੇ ਅਭਿਆਸ ਸੀ ਔਰ ਐਡੇ ਸੀ ਇਹਨਾਂ ਦੀ ਕਲਾ ਇੱਕ ਤੱਕ ਜਾ ਚੁੱਕੀ ਸੀ ਤਾਂ ਅਸੀਂ ਕਹਿੰਦੇ ਹਾਂ ਵੀ ਜਿਹੜਾ ਅਭਿਆਸ ਹੈ ਇਹ ਸਭ ਤੋਂ ਪਹਿਲਾਂ ਪੁਰਾਤਨ ਸਿੰਘ ਉੱਚੀ ਉੱਚੀ ਕਰਦੇ ਸੀ ਔਰ ਇਹਦੇ ਨਾਲ ਉਹਨਾਂ ਦੀਆਂ ਸਿਹਤਾਂ ਠੀਕ ਹੁੰਦੀਆਂ ਸੀ ਇਸੇ ਨੂੰ ਮਹਾਰਾਜ ਨਾਲ ਗੌੜੀ ਸੁਖਮਨੀ ਚ ਕਿਹਾ ਕਲਿਆਣ ਰੂਪ ਮੰਗਲ ਗੁਣ ਗਾਮ ਜਿੰਨੀ ਚਿਕ ਰੁਚੀ ਅਭਿਆਸ ਨਹੀਂ ਕਰੋਗੇ ਆਹ ਜਿਹੜੀਆਂ ਤੋਰੇ ਆ ਇਹਨਾਂ ਨਾਲ ਕਈਆਂ ਨਾਲ ਪਖੰਡ ਬਾਜੀਆਂ ਜੀ ਆ ਅੱਖਾਂ ਮੀਚ ਲਓ ਬੱਤੀਆਂ ਬਜਾ ਦਿਓ ਹੁਣ ਇੱਥੇ ਧਿਆਨ ਰੱਖੋ ਇਹ ਸਿਮਰਨ ਹੈ ਫਲਾਂ ਹੈ ਕੱਖ ਨਹੀਂ ਇਹਨਾਂ ਨੂੰ ਪਤਾ ਇਸ ਕਰਕੇ ਜੋ ਬਾਣੀ ਦੀਆਂ ਟੋਹਾਂ ਮਿਲਦੀਆਂ ਉਹ ਲਿਖਦਿਆਂ ਕਿ ਪਹਿਲਾਂ ਤੈਨੂੰ ਉੱਚੀ ਜਪਣਾ ਪੈਣਾ ਹੈ ਬਲਕਿ ਪਹਿਲੀ ਪੌੜੀ ਹੀ ਇਹ ਹੈ ਭੌਂਕਾਂ ਇਸ ਤਨ ਤਾਈ ਇਤੇ ਕੁਕਰ ਹਮੇ ਦਾਨਾ ਰੂੰਦਾ ਕੰਠ ਸ਼ਬਦ ਨਹੀਂ ਉਚਰੈ ਆਪ ਕਿਆ ਕਰੇ ਪਰਾਨੀ ਨੈਣੋ ਨੀਰ ਬਹਿ ਤਨ ਖੀਨਾ ਭੈ ਕੇਸ ਦੁੱਧ ਵਾਨੀ ਰੂੰਦਾ ਕੰਠ ਸ਼ਬਦ ਨਹੀਂ ਉਚਰੈ ਆਪ ਕਿਆ ਕਰੇ ਪਰਾਨੀ ਬੋਲੋ ਸੱਚ ਨਾਮ ਕਰ ਤਾਰ ਸਿੱਖ ਆਖਾਏ ਸੋ ਪਲ ਕੇ ਉਠੇ ਹਰੇ ਨਾਮ ਤੇ ਆਲਾ ਉਦਮ ਕਰੇ ਪਲ ਕੇ ਪਰ ਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰੇ ਨਹਾਵੈ ਅੰਮ੍ਰਿਤ ਸਰ ਸਾਚਾ ਮਨ ਨਾਵੈ ਮੈਂ ਚੁਕਾਵਣੀਆਂ ਗਿਆਨ ਅੰਜਨੇ ਮੇਰਾ ਮਨ ਇਸ਼ਨਾ
ने बाहरे ना हो काही जियो उद्दम करे पल के पर भाती इशनान करे अमृत सरे नावन उपदेश गुरु हरे हरे जप जापै सब केल विख पाप दोख लह जाव फिर चढ़ै दिवस गुर पाणी गावै बैन्यां उठद्यां हरे नाम ते आवै दिन गावे एको नाम फिर चढ़े दिवस गुरबाणी गावे बहन्या उठ गया हरे नाम ते आवे
जो सासे गिरा से
आए मेरा हरे हरे सो गुर सिख गुरु मने पावे जिस दयाल होरे मेरा स्वामी तिस गुर सिख गुरु उपदेश सुना
जान
नानक तुरे मंगे तिस गुर सिख जो आपे जपै आवरे नाम जपावे गुर सिखा अंदरे सत्ते गुर वरते चुन कडे लदो श्री गुरु साहिब जी के पंज प्यारे सावक सूरते दस्तार सेरा
जन
नानक तुरे मंगे इस गुर सिख जो आप जपै आवले नाम जपावे सते सारी निवास आदे उर्ग सला तुही वाहे गुरु वाहे गुरु वाहे गुरु वाहे जियो पाए गए जब ते तुम्हे तब ते को आंख करे नहीं आन्यो राम रहीम कुरान कुरान अनेक कहे मात एक ना मान्यो सिमरत शास्त्र वेद सब बापे कहे हम एक ना जान्यो सारी अस पान कृपा तुमरी करे मैं न कहो सब तो रे बखान्यो नोय सर द्वार को चार कर गयो तुहारो द्वार बाणी गढ़े की लाज अस गुरु देहो राम मुसलमान मसीते नामे सोई सेविया
जय हैं
देहोरा नाम सीते बाहर ढूंढन पे छूट पड़े
गुरे
कारी माहे दिखाया था आनहाद साबद दस में द्वारे वज्यो पै अमृत नाम क्यों आया था एक ना दस ना द्वार दिखाया एक ना दस ना द्वार दिखाया
सगल
द्वार को छाड़ कर गयो द्वारो द्वार बाहें गए की लाज आस गोविंद दास तुहार
दोहरा
बाल छुट के ओ बंधन परे कछु न हो पाए कौन नानक अब ओट भरे गाले सार हो बंधन छुटे सब कुछ होते पाए नानक सार कृष तुम्हारे हाथ में तुम ही बहुत सहाय
एक ओ वाहिगुरु जी की फतेह श्री भगवती जी सहाय वार श्री भगवती जी की पातशाही दसवीं पाउड़ी प्रथम भगवती सिमर कै गुरु नानक लई ते आए फिर अंगद गुर ते अमरदास रामदास से हुई सहाय अर्जुन हरे गोबिंद नु सिमरूं श्री हरे राय श्री हरे कृष्ण ते आइए जिस डिठै सब दुख जाए तेग बहादुर सिमरिया धारणाओ नि दयावे ताई सब थाई होए सहाय सब थाई होए सहाय दसवां पातशाह गुरु गोबिंद सिंह जी महाराज सब थाई होए सहाय उथी परमेश्वर का थान साध संगे का वह गुण गोविंद पूरन ब्रह्म ज्ञान समझै सूझै पढ़े पढ़े बूझै आंत निरंतरे साचा गुरे कहया साकार कमावो गुर की करणी काहे तावो नानक गुरमते साचे समावो सच जे गुरे फुरमाया क्यों एदू बोलो हटिया बोलो जी वाहिगुरु जी का खालसा वाहिगुरु जी की श्री गुरु साहिब जी के पांच प्यारे जे को जियो कहै जियो कहै उना को जम की तरब ना होई प्यारे दया सिंह जियो धर्म सिंह जियो हिम्मत सिंह जियो साहिब सिंह जियो मोहकम सिंह जियो चार साहबजादे अजीत सिंह जियो जुझा सिंह जियो जोरावर सिंह जियो फतेह सिंह जियो दीखिया आखे बुझाया सिफती सचे समेओ तिन को क्या उपदेसिया जिन गुर नानक देओ पूरे गुर की पूरी दीखिया साबत सूरते दस्तार सिरा बोलो जी वाहिगुरु जी का खालसा वाहिगुरु जी की फतेह।